एक दिन बैठे सभा में नंदन श्री आर राय बड़ी गर्ज के कन कटा आए गहने उमड़ाए।
वाहे गुरु जी का खालसा
वाहे गुरु जी की फतेह।
चवर शतर तख्त दे मालक शब्दाय अवतार जगत दे उधार करता तन तन साहिब श्री गुरु ग्रंथ साहिब पातशाह जी दे पावन पवित्र हजूरी अंदर पिछले पैर दे सजे हुए दीवाना दे विच निता प्रत हाजरियां भर रहे गुरु रूप गुरु खालसा सात संगत जी वड़भागे हो जो निता प्रत सतगुरु पातशाह जी दे चरणा दे विच जुड़ करके अमृतमय बाणी सरवण करके सतगुरु पातशाह जी दे चल रही लड़ीवार कथा नूं सरवण करके आत्मिक आनंद मानदे हो। झखड़ झांगी मीह वरसै भी गुर देखण जाई समुंद सागर होवै बहु खारा गुरसिख लंघ गुरु पै जाई। भावें मौसम खराब भी है पर जिन्ना जीव आत्मा दी सुरत वाहिगुरु परमेश्वर निरंकार दे नाल जुड़ी है जिन्ना दी प्रीत सतगुर दे नाल बन आई है वो अजहे मौसम दी परवाह नहीं करदे वो अपने सतगुरु जी दे चरणा दे विच पहुंच के सतगुरु दे दीदारे करके आनंद मानदे हन आत्मिक आनंद दी प्राप्ति करदे हन। तंता दे जोग हो वड़भागे हो जो साहबां दे सजे हुए दीवाना पिछले पैर दे दीवाना दे भी जुड़ करके लाहा प्राप्त कर रहे हो। आप जी ने रबी बाणी दे कीर्तन श्रवण किते हन उपरंत समा बनया है गुर इतिहास दी विचार दा। कल दे प्रकरण दे अंदर आप जी ने श्रवण किया सी कि जिहड़े बाबा राम राय जी नाल दुख करदे सन जिहड़े निंदक सन जदों किसी भी तरह उन्हां दी कोई पेश नहीं गई तां उन्हां ने आपस दे विच विचार के कि बहस्त दे विच इक कल्पतर ब्रिश है बादशाह नूं उहदे बारे दसना करिए कि बाबा राम राय नूं कह के उत्थों उस ब्रिश दे फल मंगवावो जिस ब्रिश दे फल खाण दे नाल शरीर दे जितने रोग हन ताप हन सारे दूर हो जांदे हन ते अंदर नवा जिहड़ा खून है उस फल दे छकण दे नाल बणदा है शरीर तंदरुस्त रहिंदा है। बड़े भारी गुण हैं उस फल दे विच ते बादशाह नूं जदों आपां इह गल कहांगे तां बादशाह इस गल नूं जरूर सुन के वह फल मंगवावेगा। सभा लगी है बाबा राम राय जी आए ते इन्हां दे कहण अनुसार बादशाह ने बाबा राम राय जी नूं कहा कि बाबा राम राय जी सुनिया है कि एक बहिस्त दे विच ब्रिश है जिसका नाम कल्पतर है उहदे फल दे विच बड़े गुण हन ये अजे तक सारिया ने सुनिया ही है पर देखिया नहीं ते मेरे मन की इच्छा है कि वह फल जिहड़ा तुसी मैनू मंगवा के देना करो आप सर्वकला करके समर्थ हो ऊने नूं पूरा करन दे विच समर्था रखदे हो। सो बादशाह दे कहण दे अनुसार बाबा राम राय जी ने वह फल जिहड़ा सी तत्क्षण कोई देरी नहीं लगी मंगवा के ਉੱਪਰ ਨੂੰ ਆਪਣਾ ਹੱਥ ਕੀਤਾ, ਉਹ ਜਿਹੜਾ ਫਲ ਸੀ ਬਾਬਾ ਰਾਮ ਰਾਏ ਜੀ ਦੇ ਹੱਥਾਂ ਦੇ ਵਿੱਚ ਆਣ ਡਿੱਗਿਆ, ਬਾਦਸ਼ਾਹ ਨੂੰ ਦੇਣਾ ਕੀਤਾ। ਬਾਦਸ਼ਾਹ ਉਸ ਫਲ ਨੂੰ ਛੱਕ ਕੇ ਬੜਾ ਆਨੰਦਿਤ ਹੋਇਆ, ਬੜਾ ਪ੍ਰਸੰਨ ਹੋਇਆ, ਸਾਰੇ ਬੜੇ ਹੈਰਾਨ ਹਨ। ਬਾਦਸ਼ਾਹ ਪ੍ਰਸੰਨ ਹੈ, ਦੁਖੀਆਂ ਦੇ ਜਿਹੜੇ ਹਿਰਦੇ ਸਨ ਉਹ ਜਲ ਬਲ ਰਹੇ ਹਨ। ਫਿਰ ਇੱਕ ਦਿਨ ਦਾ ਸਮਾਂ ਸੀ, ਬਾਦਸ਼ਾਹ ਬੈਠਿਆਂ ਬੈਠਿਆਂ ਮਨ ਦੇ ਵਿੱਚ ਵਿਚਾਰ ਆਇਆ ਤੇ ਬਾਬਾ ਰਾਮ ਰਾਏ ਜੀ ਨਾਲ ਗੱਲ ਸਾਂਝੀ ਕੀਤੀ। ਕਹਿਣ ਲੱਗੇ ਕਿ ਜਵਾਨੀ ਦੇ ਅੰਦਰ ਸਰੀਰ ਦੀ ਬਹੁਤ ਸੁੰਦਰਤਾ ਹੁੰਦੀ ਹੈ, ਜਿਸ ਤਰ੍ਹਾਂ ਆਪ ਜੀ ਨੇ ਜਵਾਨੀ ਆਪ ਜੀ ਦੇ ਸਰੀਰ ਤੇ ਜਵਾਨੀ ਪਹਿਰਾ ਹੈ, ਆਪ ਜੀ ਦੇ ਜਿਹੜੇ ਕੇਸ ਹਨ ਕਾਲੇ ਹਨ, ਮੇਰੇ ਸਰੀਰ ਨੂੰ ਬੁਢਾਪੇ ਨੇ ਗ੍ਰਸ ਲਿਆ, ਸਰੀਰ ਬਿਰਧ ਹੋ ਗਿਆ, ਵਾਲ ਜਿਹੜੇ ਸਫੈਦ ਹੋ ਗਏ ਹਨ, ਸਰੀਰ ਦੀ ਸੁੰਦਰਤਾ ਚਲੇ ਗਈ, ਤੇ ਆਪ ਜੀ ਬਚਨ ਕਰੋ ਕਿ ਕੁਛ ਸਮੇਂ ਲਈ ਜਿਹੜੇ ਮੇਰੇ ਕੇਸ ਹਨ ਉਹ ਦੁਬਾਰਾ ਕਾਲੇ ਹੋ ਜਾਣ। ਬਾਬਾ ਰਾਮ ਰਾਏ ਜੀ ਨੇ ਉਹ ਬਚਨ ਕੀਤਾ। ਬਚਨ ਦੇ ਕਹਿਣ ਦੀ ਦੇਰ ਸੀ, ਬਾਦਸ਼ਾਹ ਦੇ ਜਿਹੜੇ ਸਫੈਦ ਸਿਰ ਦੇ ਵਾਲ ਸਫੈਦ ਹੋ ਚੁੱਕੇ ਸਨ, ਉਹ ਕਾਲੇ ਹੋ ਗਏ, ਦਾੜਾ ਜਿਹੜਾ ਸੀ ਉਹ ਵੀ ਕਾਲਾ ਹੋ ਗਿਆ। ਸਾਰਿਆਂ ਨੂੰ ਨਜ਼ਰ ਆਉਣ ਲੱਗਾ ਕਿ ਬਾਦਸ਼ਾਹ ਦੇ ਜਿਹੜੇ ਕੇਸ ਹਨ ਉਹ ਫਿਰ ਕਾਲੇ ਹੋ ਗਏ ਹਨ। ਸਾਰਿਆਂ ਨੇ ਬਾਦਸ਼ਾਹ ਦੀ ਸੁੰਦਰਤਾ ਦੀ ਸ਼ਲਾਘਾ ਕੀਤੀ ਤੇ ਬਾਬਾ ਰਾਮ ਰਾਏ ਜੀ ਦਾ ਇਹ ਕੌਤਕ ਵੇਖ ਕੇ ਬੜੇ ਪ੍ਰਸੰਨ ਹੋਏ। ਇਸ ਤੋਂ ਉਪਰੰਤ ਫਿਰ ਤੀਸਰੀ ਵਾਰ ਬਾਦਸ਼ਾਹ ਨੇ ਬਾਬਾ ਰਾਮ ਰਾਏ ਜੀ ਨੂੰ ਨਾਲ ਲਿਆ, ਨਾਲ ਲੈ ਕੇ ਜਮੁਨਾ ਨਦੀ ਦੇ ਕਿਨਾਰੇ ਤੇ ਪਹੁੰਚੇ ਹਨ। ਜਮੁਨਾ ਦੇ ਕਿਨਾਰੇ ਤੇ ਪਹੁੰਚ ਕੇ ਬਾਦਸ਼ਾਹ ਕਹਿਣ ਲੱਗਾ, ਬਾਬਾ ਰਾਮ ਰਾਏ ਜੀ, ਜਮੁਨਾ ਦੇ ਵਿੱਚ ਬੜਾ ਨਵੀਨ ਜਲ ਭਰਿਆ ਹੈ, ਬਾਰਿਸ਼ ਜ਼ਿਆਦਾ ਹੋਣ ਕਰਕੇ ਜਮੁਨਾ ਦੇ ਵਿੱਚ ਬੜਾ ਤੇਜ਼ ਵਹਾਅ ਜਿਹੜਾ ਪਾਣੀ ਦਾ ਚੱਲ ਰਿਹਾ ਹੈ, ਤੇ ਮੇਰਾ ਮਨ ਚਾਹੁੰਦਾ ਕਿ ਆਪਾਂ ਸੈਰ ਕਰਕੇ ਆਈਏ, ਦੂਸਰੇ ਕਿਨਾਰੇ ਤੱਕ ਫਿਰ ਕੇ ਆਈਏ। ਨੌਕਰਾਂ ਨੂੰ ਕਹਿ ਕੇ, ਸਿਪਾਹੀਆਂ ਨੂੰ ਕਹਿ ਕੇ ਕਿਸ਼ਤੀ ਮੰਗਵਾਉਣਾ ਕੀਤੀ, ਹੁਕਮ ਕੀਤਾ। ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਬਾਦਸ਼ਾਹ ਕਿਸ਼ਤੀ ਦੀ ਕੀ ਲੋੜ ਹੈ, ਵਿਚਾਰੇ ਖਿੱਚ ਕੇ ਲਿਆਉਂਦੇ ਰਹਿਣਗੇ, ਸਾਰਾ ਜ਼ੋਰ ਲਗਾਉਣਗੇ, ਸਮਾਂ ਲੱਗੇਗਾ, ਆਪਾਂ ਇਸੇ ਤਰ੍ਹਾਂ ਪੈਦਲ ਚੱਲ ਕੇ ਜਮੁਨਾ ਦੀ ਸੈਰ ਕਰਦੇ ਹਾਂ, ਜਲ ਦੇ ਉੱਤੇ ਤੁਰ ਫਿਰ ਕੇ। ਹੁਣ ਬਾਦਸ਼ਾਹ ਬੜਾ ਹੈਰਾਨ ਵੀ ਹੈ ਤੇ ਡਰ ਵੀ ਰਿਹਾ। ਬਾਬਾ ਰਾਮ ਰਾਏ ਜੀ ਦੀ ਬਾਂਹ ਨੂੰ ਫੜ ਕੇ ਜਲ ਵਾਲੇ ਪਾਸੇ ਨੂੰ ਖਿੱਚਦੇ ਹਨ, ਇਹ ਪੈਰ ਪਿੱਛੇ ਨੂੰ ਖਿੱਚਦਾ। ਮਨ ਦੇ ਅੰਦਰ ਡਰ ਧਾਰਨ ਕੀਤਾ ਕਿ ਇਤਨਾ ਠਾਠਾ ਮਾਰਦਾ ਪਾਣੀ ਜਿਹੜਾ ਬੜਾ ਤੇਜ਼ ਵਹਾਅ ਹੈ, ਰੋੜ ਕੇ ਲੈ ਜਾਵੇਗਾ। ਸੋ ਬਾਬਾ ਰਾਮ ਰਾਏ ਜੀ ਨੇ ਧੀਰਜ ਦੇ ਕੇ, ਹੌਸਲਾ ਦੇ ਕੇ ਜਲ ਦੇ ਵਿੱਚ ਤੋਰਨਾ ਕੀਤਾ ਕਿ ਤੇਰੇ ਪੈਰਾਂ ਤੱਕ ਵੀ ਜਲ ਨਹੀਂ ਛੂਹੇਗਾ, ਇੱਥੋਂ ਤੱਕ ਕਿ ਤੇਰੇ ਪੈਰ ਦੇ ਵਿੱਚ ਪਾਈ ਹੋਈ ਜੁੱਤੀ ਵੀ ਗਿੱਲੀ ਨਹੀਂ ਹੋਵੇਗੀ। ਇਸ ਤਰ੍ਹਾਂ ਹੌਸਲਾ ਦੇ ਕੇ ਜਲ ਦੇ ਵਿੱਚ ਲਿਜਾਣਾ ਕੀਤਾ। ਫਿਰ ਤੁਰ ਕੇ ਆ ਕੇ ਸਾਰਾ ਜਮੁਨਾ ਦੇ ਦੂਸਰੇ ਕਿਨਾਰੇ ਤੋਂ ਵਾਪਸ ਆਇਆ ਨਾ, ਕੌਤਕ ਵੇਖ ਕੇ ਬੜੇ ਹੈਰਾਨ ਹੋਏ। ਦਿੱਲੀ ਨਗਰ ਦੇ ਸਾਰੇ ਲੋਕ ਭੱਜ ਭੱਜ ਕੇ ਆ ਰਹੇ ਹਨ ਇਹ ਅਦਭੁਤ ਨਜ਼ਾਰਾ ਵੇਖਣ ਦੇ ਵਾਸਤੇ। ਇਸ ਪ੍ਰਕਾਰ ਦੇ ਨਾਲ ਜਮੁਨਾ ਦੀ ਸੈਰ ਕਰਕੇ ਬਾਦਸ਼ਾਹ ਵਾਪਸ ਜੰਗਲਾਂ 'ਚ ਆਇਆ, ਬਾਬਾ ਰਾਮ ਰਾਏ ਜੀ ਆਪਣੇ ਡੇਰੇ ਵਿੱਚ ਗਏ ਹਨ। ਸੋ ਆਓ ਅਗਲੇ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਵਾਸਤੇ ਆਖਣਾ ਕਰੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਇਰਾ ਇੱਕ ਦਿਨ ਬੈਠੇ ਸਭਾ ਮੈਂ, ਨੰਦਨ ਸ਼੍ਰੀ ਹਰ ਰਾਏ।
ਇੱਕ ਦਿਨ ਦਾ ਸਮਾਂ ਸੀ, ਬਾਦਸ਼ਾਹ ਦੀ ਸਭਾ ਲੱਗੀ ਹੋਈ ਸੀ, ਸਾਰੇ ਆਦਲ ਫਾਦਲ ਸਭਾ ਦੇ ਵਿੱਚ ਬੈਠੇ ਹਨ, ਬਾਬਾ ਰਾਮ ਰਾਏ ਜੀ ਵੀ ਚੱਲ ਕੇ ਸਭਾ ਦੇ ਵਿੱਚ ਆਏ ਹਨ।
ਬੜੀ ਗਰਜ ਕੋ ਘਨ ਕਟਾ ਆਏ ਗਹਿਣੇ ਉਮੰਡਾਏ।
ਇਸ ਤਰ੍ਹਾਂ ਜਦੋਂ ਸਾਰੇ ਸਭਾ ਦੇ ਵਿੱਚ ਬੈਠੇ ਸਨ, ਕੀ ਹੋਇਆ ਕਿ ਬੜੇ ਕਾਲੇ ਘਟਾ ਜਿਹੜੀ ਚੜ ਕੇ ਆਈ, ਬੜੇ ਬੱਦਲ ਜਿਹੜੇ ਆਏ ਤੇ ਤੇਜ਼ ਵਰਖਾ ਹੋਣ ਲੱਗੀ ਹੈ।
ਚੋ ਪਈ ਬਯੋ ਬੇਗ ਬੋ ਬਾਯੂ ਸੰਗ,
ਬੜੀ ਤੇਜ਼ ਹਵਾ ਜਿਹੜੀ ਚੱਲ ਰਹੀ ਹੈ, ਬੜੀ ਗਤੀ ਦੇ ਨਾਲ ਹਵਾ ਜਿਹੜੀ ਉਹ ਚਾਰੇ ਪਾਸੇ ਤੋਂ ਚੱਲ ਰਹੀ ਹੈ,
ਕੜਕੈ ਤਰਤਾ ਦਮ ਕੇ ਉਹ ਤੰਗ,
ਤੇ ਬਿਜਲੀ ਜਿਹੜੀ ਆ ਉਹ ਬੜੀ ਕੜਕਦੀ ਹੈ, ਬਦਲਾਂ ਦੇ ਵਿੱਚ ਬਿਜਲੀ ਚਮਕਦੀ ਹੈ, ਕੜਕਣ ਦੀ ਬੜੀ ਭਿਆਨਕ ਆਵਾਜ਼ ਆਉਂਦੀ ਹੈ,
ਵਰਖਾ ਕਟਕਾ ਕੀ ਬੜੇ ਆਏ,
ਬੜੀ ਤੇਜ਼ ਜਿਹੜੀ ਵਰਖਾ ਸੀ ਉਹ ਸ਼ੁਰੂ ਹੋ ਗਈ, ਗੜਿਆ ਦੀ ਭਾਰੀ ਵਰਖਾ ਹੋਣ ਲੱਗੇ ਹੈ,
ਪੜਨ ਲੱਗੇ ਚਿਤ ਸ਼ਬਦ ਉਠਾਏ,
ਤੇ ਜਦੋਂ ਜਿਹੜੇ ਗੜੇ ਹਨ ਉਹ ਧਰਤੀ ਤੇ ਡਿੱਗਦੇ ਜਾਂ ਮਕਾਨਾਂ ਦੀ ਛੱਤ ਦੇ ਉੱਪਰ ਗਿਰਦੇ ਤੇ ਉਹਨਾਂ ਗੜਿਆਂ ਦੇ ਡਿੱਗਣ ਦੀ ਆਵਾਜ਼ ਆਉਂਦੀ ਹੈ, ਬੜੇ ਜ਼ੋਰ ਦੇ ਨਾਲ ਸ਼ੋਰ ਹੁੰਦਾ ਹੈ,
ਅਧਿਕ ਤੋਲ ਮੈਂ ਗਿਰਾਂ ਬਡੇਰੇ,
ਤੇ ਭਾਰੇ ਗਿਣਤੀ ਦੇ ਵਿੱਚ ਜਿਹੜੇ ਗੜੇ ਪੈ ਰਹੇ ਹਨ, ਮੋਟੇ ਮੋਟੇ ਭਾਰੀ ਤੋਲ ਵਾਲੇ ਗੜੇ ਜਿਹੜੇ ਹਨ ਉਹ ਡਿੱਗ ਰਹੇ ਹਨ,
ਛਾਦੀ ਛਿਤ ਪਈ ਸਿੱਤ ਕਨੇਰੇ,
ਚਾਰੇ ਪਾਸੇ ਧਰਤੀ ਸੀ ਉਹ ਗੜਿਆਂ ਦੇ ਨਾਲ ਢੱਕੀ ਗਈ ਸਫੈਦ ਹੋ ਗਈ, ਜਿਵੇਂ ਮਾਨੋ ਕੋਈ ਚਿੱਟੀ ਚਾਦਰ ਵਿਛਾਈ ਹੋਵੇ, ਇਸ ਪ੍ਰਕਾਰ ਦੇ ਨਾਲ ਭਾਰੀ ਗਿਣਤੀ ਦੇ ਵਿੱਚ ਗੜਿਆਂ ਦੀ ਵਰਖਾ ਹੋਈ, ਜਿਹੜੀ ਧਰਤੀ ਸੀ ਉਹ ਸਫੇਦ ਰੰਗ ਦੀ ਹੋ ਗਏ, ਇੱਕਦਮ ਜਿਹੜੀ ਘਟਾ ਸੀ ਚਾਰੇ ਪਾਸੇ ਫੈਲ ਗਈ, ਕਾਲੀ ਘਟਾ ਚੜ ਕੇ ਆਈ ਹੈ,
ਪਰੇ ਜਹਾਂ ਕਹਿ ਮਿਟੈ ਸੁਨਾਏ,
ਜਿੱਥੇ ਜਿੱਥੇ ਵੀ ਮੀਂਹ ਪੈ ਰਿਹਾ, ਬਹੁਤ ਭਾਰੀ ਮੀਂਹ ਪੈ ਰਿਹਾ, ਭਾਰੀ ਵਰਖਾ ਹੋ ਰਹੀ ਹੈ, ਹਟਣ ਦਾ ਨਾਮ ਨਹੀਂ ਲੈ ਰਹੇ,
ਬਿਖਨੋ ਰੰਗ ਨੇ ਬਾਤ ਬਖਾਨਾ,
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਬਾਦਸ਼ਾਹ ਔਰੰਗਜ਼ੇਬ ਨੇ ਦੇਖਿਆ ਕਿ ਬੜੀ ਭਾਰੀ ਵਰਖਾ ਹੋ ਰਹੀ ਹੈ ਤੇ ਜਿਹੜੇ ਗੜੇ ਹਨ ਉਹ ਵੀ ਭਾਰੀ ਮਾਤਰਾ ਦੇ ਵਿੱਚ ਡਿੱਗ ਰਹੇ ਹਨ,
ਬਿਖਨੋ ਰੰਗ ਨੇ ਬਾਤ ਬਖਾਨਾ,
ਬਾਦਸ਼ਾਹ ਇਹ ਦੇਖ ਕੇ ਬਾਬਾ ਰਾਮ ਰਾਏ ਜੀ ਨੂੰ ਕਹਿਣ ਲੱਗਾ,
ਸੁਣੋ ਗੁਰੂ ਸਿੱਤ ਸਗਰੇ ਥਾਨਾ,
ਤੇ ਕਹਿਣ ਲੱਗਾ ਹੇ ਗੁਰੂ ਪੁੱਤਰ ਗੁਰੂ ਨੰਦਨ ਬਾਬਾ ਰਾਮ ਰਾਏ ਜੀ, ਸੁਣੋ ਜਿੱਥੇ ਕਿੱਥੇ ਵੀ ਇਹ ਜਿਹੜੇ ਗੜੇ ਪੈ ਰਹੇ ਹਨ,
ਪੂਰੇ ਪਰੇ ਦੀਨ ਦੁੱਖ ਪਾਵੇ,
ਜਦੋਂ ਇਹ ਗੜੇ ਭਾਰੀ ਮਾਤਰਾ ਦੇ ਵਿੱਚ ਪੈ ਰਹੇ ਹਨ, ਗੜਿਆਂ ਦਾ ਮੀਂਹ ਪੈ ਰਿਹਾ, ਜਿਹੜੇ ਵਿਚਾਰੇ ਗਰੀਬ ਹਨ ਉਹਨਾਂ ਦੀਆਂ ਜਿਹੜੀਆਂ ਛੰਨਾ ਹਨ ਉਹ ਖਤਮ ਹੋ ਜਾਣਗੀਆਂ, ਉਹ ਭਾਰੀ ਦੁੱਖ ਪ੍ਰਾਪਤ ਕਰਨਗੇ,
ਵੈਰ ਖੇਤ ਸਭ ਕੇ ਬਿਨਸਾਵੇ,
ਤੇ ਜਿਹੜੇ ਖੇਤ ਦੇ ਵਿੱਚ ਖੜੀ ਫਸਲ ਹੈ ਉਹ ਵੀ ਸਾਰੀ ਖਤਮ ਹੋ ਜਾਵੇਗੀ ਇਹਨਾਂ ਗੜਿਆਂ ਦੇ ਨਾਲ,
ਉਪਬਨ ਮੈਂ ਫਲ ਫੁੱਲ ਬਿਨਾਸੇ,
ਤੇ ਬਾਗਾਂ ਦੇ ਵਿੱਚ ਜਿਹੜੇ ਦਰਖਤਾਂ ਨੂੰ ਫੁੱਲ ਲੱਗੇ ਹਨ ਜਾਂ ਫਲ ਲੱਗੇ ਹੋਏ ਹਨ ਉਹ ਵੀ ਸਾਰੇ ਖਤਮ ਹੋ ਜਾਣਗੇ, ਝੜ ਜਾਣਗੇ,
ਸਭ ਤਰਵਰ ਕੀ ਸ਼ੋਭਾ ਗ੍ਰਾਸੈ,
ਸਾਰੇ ਪਾਸੇ ਦੀ ਜਿਹੜੀ ਸ਼ੋਭਾ ਹੈ ਬਨਸਪਤੀ ਦੀ ਉਹ ਖਤਮ ਹੋ ਜਾਵੇਗੀ ਇਹਨਾਂ ਗੜਿਆਂ ਦੇ ਪੈਣ ਦੇ ਨਾਲ, ਬਨਸਪਤੀ ਜਿਹੜੀ ਆ ਰੁੰਡ ਮੁੰਡ ਹੋ ਜਾਵੇਗੀ,
ਵੈਰ ਪਸ਼ੂ ਗੋ ਆਦਿ ਕਨੇਰੇ,
ਜਿਹੜੇ ਪਸ਼ੂ ਹਨ ਗੋ ਤੋਂ ਭਾਵ ਗਾਵਾਂ ਹਨ, ਭਾਰੀ ਮਾਤਰਾ ਦੇ ਵਿੱਚ ਪਸ਼ੂ ਅਤੇ ਗਾਵਾਂ ਉਹ ਵੀ ਦੁੱਖ ਪ੍ਰਾਪਤ ਕਰ ਰਹੇ ਹਨ,
ਦਿਨ ਪਰ ਲੱਗੇ ਪ੍ਰਹਾਰ ਬਡੇਰੇ,
ਕਿਉਂਕਿ ਪਸ਼ੂ ਜਿਹੜੇ ਵਿਚਾਰੇ ਬਾਹਰ ਬੰਨੇ ਹੋਏ ਹਨ ਉਹਨਾਂ ਦੇ ਉੱਪਰ ਆ ਕੇ ਜਦੋਂ ਗੜੇ ਵੱਜਦੇ ਹਨ ਤੇ ਉਹਨਾਂ ਨੂੰ ਭਾਰੀ ਦੁੱਖ ਪਹੁੰਚਦਾ ਹੈ,
ਹਿੰਦੂ ਧਰਮ ਤੁਮਾਰੇ ਸੋਏ,
ਇਸ ਪ੍ਰਕਾਰ ਦੇ ਨਾਲ ਇਹ ਆਪਣਾ ਤੁਹਾਡਾ ਫਰਜ਼ ਬਣਦਾ ਕਿ ਧਰਮ ਦੇ ਨਾਤੇ ਇਹਨਾਂ ਜੀਵਾਂ ਦੀ ਪਸ਼ੂ ਪੰਛੀਆਂ ਦੀ ਰੱਖਿਆ ਕਰਨੇ,
ਬਚਨ ਕਰੋ ਰੱਛਾ ਤਿਨ ਹੋਏ,
ਆਪ ਜੀ ਸਮਰੱਥ ਹੋ ਸਰਵ ਕਲਾ ਕਰਕੇ ਆਪ ਆਪਣੇ ਮੁਖ ਦੇ ਵਿੱਚੋਂ ਜੋ ਬਚਨ ਕਹਿ ਦਿੰਦੇ ਹੋ ਉਹ ਕੋਈ ਦੇਰੀ ਨਹੀਂ ਲੱਗਦੀ, ਤਤ ਛਿਣ ਦੇ ਵਿੱਚ ਪੂਰਾ ਹੋ ਜਾਂਦਾ ਹੈ, ਇਸ ਕਰਕੇ ਆਪਣੇ ਮੁਖ ਦੇ ਵਿੱਚੋਂ ਬਚਨ ਕਹਿਣਾ ਕਰੋ,
ਨਹੀਂ ਤਾਂ ਮਰ ਜਾ ਮਹਿੰਗੇ ਘਨੇ,
ਤੇ ਜੇ ਤੁਸੀਂ ਬਚਨ ਕਰ ਦੇਵੋਗੇ ਇਹ ਜਿਹੜੀ ਗੜਿਆਂ ਦੀ ਵਰਖਾ ਹੋ ਰਹੀ ਹੈ ਖਤਮ ਹਟ ਜਾਵੇਗੀ, ਜੇਕਰ ਐਸਾ ਨਾ ਹੋਇਆ ਤੁਸੀਂ ਬਚਨ ਨਾ ਕੀਤਾ ਇਹ ਬਾਰਿਸ਼ ਇਹ ਵਰਖਾ ਗੜਿਆਂ ਦੀ ਇਸੇ ਤਰ੍ਹਾਂ ਪੈਂਦੀ ਰਹੇ ਤੇ ਭਾਰੀ ਦੁੱਖ ਪ੍ਰਾਪਤ ਹੋਵੇਗਾ,
ਅਸ ਓਰੇ ਨੇ ਦੇਖੇ ਸੁਨੇ,
ਐਸੇ ਗੜੇ ਕਦੀ ਅੱਜ ਤੱਕ ਨਹੀਂ ਸੁਨੇ, ਨਾਇਕ ਦੀ ਵੇਖਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਤਨਾ ਸਮਾਂ ਹੋ ਗਿਆ, ਇੰਨੀ ਭਾਰੀ ਮਾਤਰਾ ਦੇ ਵਿੱਚ ਗੜੇ ਪੈਂਦੇ ਹੋਏ ਬਾਬਾ ਰਾਮ ਰਾਏ ਜੀ ਮੈਂ ਅੱਜ ਤੱਕ ਨਹੀਂ ਵੇਖੇ ਅਤੇ ਨਾ ਹੀ ਸੁਣੇ ਹਨ।
ਵਹਿਰ ਪਸ਼ੂ ਕਿਆ ਖੇਤ ਵਿਸਾਲੇ,
ਜਿਤਨੇ ਵੀ ਪਸ਼ੂ ਹਨ ਜਾਂ ਖੇਤਾਂ ਦੇ ਵਿੱਚ ਖੜੀ ਫਸਲ ਹੈ ਉਹ ਖਤਮ ਹੋ ਜਾਵੇਗੀ, ਪਸ਼ੂ ਜਿਹੜੇ ਉਹ ਭਾਰੀ ਗਿਣਤੀ ਦੇ ਵਿੱਚ ਮਰ ਜਾਣਗੇ।
ਸਭ ਕੀ ਹਾਨ ਹੋਏ ਇਨ ਨਾਲੇ,
ਇਹਨਾਂ ਗੜਿਆਂ ਦੇ ਨਾਲ ਸਾਰਿਆਂ ਦਾ ਹਾਨ ਹੋਵੇਗਾ, ਭਾਵ ਖਾਤਮਾ ਹੋ ਜਾਵੇਗਾ।
ਕਰੋ ਬਾਕ ਸਭ ਕੇਰ ਭਲੇਰਾ,
ਇਸ ਕਰਕੇ ਬਾਬਾ ਰਾਮ ਰਾਏ ਜੀ ਸਾਰਿਆਂ ਦੇ ਭਲੇ ਹਿੱਤ ਆਪ ਜੀ ਆਪਣੇ ਮੁਖ ਦੇ ਵਿੱਚੋਂ ਬਚਨ ਕਹਿਣਾ ਕਰੋ।
ਸੁਣ ਸ਼੍ਰੀ ਰਾਮ ਰਾਏ ਤਿਸ ਬੇਰਾ,
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਬਾਦਸ਼ਾਹ ਔਰੰਗਜ਼ੇਬ ਨੇ ਇਹ ਗੱਲ ਬਾਬਾ ਰਾਮ ਰਾਏ ਜੀ ਨੂੰ ਕਹੀ ਤੇ ਬਾਬਾ ਰਾਮ ਰਾਏ ਜੀ ਸੁਣ ਕੇ ਕਹਿਣ ਲੱਗੇ,
ਕਹਿਓ ਜੀ ਇਮ ਹੈ ਤੁਮਰੇ ਮਨ ਮੈਂ,
ਕਹਿਣ ਲੱਗੇ ਬਾਦਸ਼ਾਹ ਜੇ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਆਈ ਹੈ ਦਇਆ ਪ੍ਰਤੀ ਦਇਆ ਕਰਨ ਪ੍ਰਤੀ ਤਾਂ ਉਸੇ ਤਰ੍ਹਾਂ ਹੀ ਹੋਵੇਗਾ।
ਓਰੇ ਪਰਨ ਮਿਟੇ ਇਸ ਛਿਨ ਮੈਂ,
ਇਹ ਜਿਹੜੀ ਭਾਰੀ ਵਰਖਾ ਹੋ ਰਹੀ ਹੈ ਗੜਿਆਂ ਦੇ ਬੜੇ ਭਾਰੀ ਗਿਣਤੀ ਦੇ ਵਿੱਚ ਗੜੇ ਪੈ ਰਹੇ ਹਨ ਇਹ ਹੁਣੇ ਤਤ ਛਿਨ ਦੇ ਵਿੱਚ ਹਟ ਜਾਵੇਗੀ ਵਰਖਾ।
ਜਬ ਅਦਰਨ ਤੇ ਬਾਕ ਨਿਕਾਸਾ,
ਜਦੋਂ ਬਾਬਾ ਰਾਮ ਰਾਏ ਜੀ ਨੇ ਆਪਣੇ ਮੁਖ ਦੇ ਵਿੱਚੋਂ ਬਚਨ ਕੱਢਿਆ,
ਗਗਨ ਵਿਖੇ ਕਨ ਬ੍ਰਿੰਦ ਬਿਨਾਸਾ,
ਗਗਨ ਦੇ ਵਿੱਚ ਆਕਾਸ਼ ਦੇ ਵਿੱਚ ਜਿਹੜੀ ਚਾਰੇ ਪਾਸੇ ਕਾਲੀ ਘਟਾ ਛਾਏ ਹੋਏ ਸੀ, ਭਾਰੀ ਵਰਖਾ ਹੋ ਰਹੀ ਸੀ।
ਕਹਿ ਤੂੰ ਹੁਤੋ ਤਿਮਰ ਸਭ ਦਿਸ਼ਮੈ,
ਉਹ ਵਰਖਾ ਤਤ ਛਿਣ ਦੇ ਵਿੱਚ ਜਿਹੜੀ ਸੀ ਬੰਦ ਹੋ ਗਈ, ਕੋਈ ਦੇਰੀ ਨਹੀਂ ਲੱਗੀ।
ਭਇਓ ਪ੍ਰਕਾਸ਼ ਬਾਰ ਇੱਕ ਤਿਸਮੈ,
ਤੇ ਜਿਹੜੀ ਕਾਲੀ ਘਟਾ ਦੇ ਕਾਰਨ ਆਪਾਂ ਦੇਖਦੇ ਹਾਂ ਕਿ ਜਦੋਂ ਅਸਮਾਨ ਦੇ ਵਿੱਚ ਕਾਲੇ ਬੱਦਲ ਛਾ ਜਾਣ ਤਾਂ ਚਾਰੇ ਪਾਸੇ ਹਨੇਰਾ ਫੈਲ ਜਾਂਦਾ ਹੈ, ਇਸੇ ਤਰ੍ਹਾਂ ਚਾਰੇ ਪਾਸੇ ਹਨੇਰਾ ਫੈਲਿਆ ਹੋਇਆ ਸੀ। ਬਾਬਾ ਰਾਮ ਰਾਏ ਜੀ ਦੇ ਬਚਨ ਕਹਿਣ ਦੀ ਦੇਰ ਸੀ, ਉਹ ਕਾਲੇ ਜਿਹੜੇ ਬੱਦਲ ਸਨੋ ਖਤਮ ਹੋ ਗਏ, ਚਾਰੇ ਪਾਸੇ ਰੋਸ਼ਨੀ ਫੈਲ ਗਈ ਹੈ।
ਨਾ ਕਨ ਬਾਯੂ ਨਾ ਬਰਖਾ ਕਾ,
ਨਾ ਕਿਸੇ ਪਾਸੇ ਕੋਈ ਹਵਾ ਰਹੀ, ਨਾ ਕਿਸੇ ਪਾਸੇ ਕੋਈ ਵਰਖਾ ਨਜ਼ਰ ਆ ਰਹੀ ਹੈ, ਅਸਮਾਨ ਬਿਲਕੁਲ ਸਾਫ਼ ਹੋ ਗਿਆ।
ਬਿਮਲ ਆਕਾਸ਼ ਭਇਓ ਜੈ ਕਾ,
ਜਿੱਥੇ ਕਿੱਥੇ ਵੀ ਆਕਾਸ਼ ਸਾਫ਼ ਨਜ਼ਰ ਆਉਣ ਲੱਗਾ ਹੈ।
ਦੇਖਤ ਮਾਨਿਓ ਸਭ ਨੇ ਅਚੰਬਾ,
ਤੇ ਜਦੋਂ ਇਸ ਤਰ੍ਹਾਂ ਸਭਾ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਸਨ ਉਹਨਾਂ ਸਾਰਿਆਂ ਨੇ ਦੇਖਿਆ ਕਿ ਹੁਣੇ ਇਤਨੇ ਬਹੁਤ ਤੇਜ ਵਰਖਾ ਹੋ ਰਹੀ ਸੀ, ਬੜੇ ਗੜੇ ਪੈ ਰਹੇ ਸਨ, ਬਾਬਾ ਰਾਮ ਰਾਏ ਜੀ ਦੇ ਇੱਕ ਬਚਨ ਕਹਿਣ ਦੇ ਨਾਲ ਵਰਖਾ ਜਿਹੜੀ ਤਤ ਛਿਣ ਦੇ ਵਿੱਚ ਬੰਦ ਹੋ ਗਈ, ਅਸਮਾਨ ਜਿਹੜਾ ਸਾਫ਼ ਹੋ ਗਿਆ, ਇਤਨੀ ਤੇਜ਼ ਹਵਾ ਚੱਲ ਰਹੀ ਸੀ ਉਹ ਵੀ ਬੰਦ ਹੋ ਗਈ, ਦੇਖ ਕੇ ਬੜੇ ਹੈਰਾਨ ਹਨ।
ਓਰੇ ਕਹਾ ਨਾ ਬਰਖਿਓ ਅੰਬ,
ਕਹਿੰਦੇ ਗੜੇ ਤਾਂ ਦੂਰ ਰਹੇ, ਕਿਸੇ ਪਾਸੇ ਕੋਈ ਵਰਖਾ ਵੀ ਨਹੀਂ ਹੋ ਰਹੀ, ਕਿਤੇ ਬੂੰਦਾ ਬਾਂਦੀ ਵੀ ਨਜ਼ਰ ਨਹੀਂ ਆ ਰਹੀ।
ਬਸਰੇ ਬਸਰੇ ਉਸ ਜਸ ਗੁਰੂ ਸੁਤ ਕੇਰਾ,
ਸਾਰੇ ਪਾਸੇ ਗੁਰੂ ਸੁਤ ਬਾਬਾ ਰਾਮ ਰਾਏ ਜੀ ਦਾ ਜਿਹੜਾ ਸੁਜਸ ਸੀ ਉਹ ਫੈਲ ਗਿਆ।
ਘਰ ਘਰ ਵਿੱਚ ਬਿਰਤੰਤ ਵਡੇਰਾ,
ਘਰ ਘਰ ਦੇ ਵਿੱਚ ਇਸ ਪ੍ਰਕਾਰ ਦੇ ਜਿਹੜਾ ਇਹ ਹੈਰਾਨ ਕਰਨ ਵਾਲਾ ਕੌਤਕ ਹੋਇਆ ਬਾਰਿਸ਼ ਬੰਦ ਕਰਨ ਦਾ, ਇਸ ਦੀਆਂ ਘਰ ਘਰ ਦੇ ਵਿੱਚ ਗੱਲਾਂ ਹੋਣ ਲੱਗੀਆਂ, ਬਿਰਤੰਤ ਚੱਲਣ ਲੱਗਾ ਹੈ।
ਜਹਾਂ ਕਹਾਂ ਕੀਰਤ ਕੋ ਕਰੇ,
ਜਿੱਥੇ ਕਿੱਥੇ ਵੀ ਹੁਣ ਚਾਰੇ ਪਾਸੇ ਬਾਬਾ ਰਾਮ ਰਾਏ ਦੀ ਸਾਰੇ ਲੋਕ ਕੀਰਤੀ ਕਰਦੇ ਹਨ, ਜਸ ਕਰ ਰਹੇ ਹਨ।
ਅਜਰਜ ਨਵੇਂ ਹਮੇਸ਼ ਨਿਹਾਰੇ,
ਕਹਿੰਦੇ ਹਰ ਰੋਜ਼ ਕੋਈ ਨਾ ਕੋਈ ਨਵਾਂ ਹੈਰਾਨ ਕਰਨ ਵਾਲਾ ਕੌਤਕ ਕਰਦੇ ਹਨ ਬਾਬਾ ਰਾਮ ਰਾਏ ਜੀ।
ਚੋ ਪਈ ਇੱਕ ਮਸਤ ਹਾਥੀ ਰਹਿ ਖਰਿਓ, ਸੰਗਲ ਮੈਂ ਪਰੇ ਦ੍ਰਿੜ ਕਰਿਓ।
ਹੁਣ ਬਾਦਸ਼ਾਹ ਦੇ ਕੋਲ ਇੱਕ ਬੜਾ ਮਸਤ ਹਾਥੀ ਸੀ, ਬੜਾ ਬਲਵਾਨ ਬੜਾ ਬਲ ਵਾਲਾ ਹਾਥੀ ਸੀ, ਉਸ ਹਾਥੀ ਦੇ ਨੇੜੇ ਕੋਈ ਵੀ ਢੁਕਦਾ ਨਹੀਂ ਸੀ, ਅਸਵਾਰੀ ਕਰਨੀ ਤਾਂ ਦੂਰ ਦੀ ਗੱਲ, ਉਹਦੇ ਨੇੜੇ ਵੀ ਕੋਈ ਜਾਂਦਾ ਨਹੀਂ ਸੀ ਤੇ ਉਸ ਹਾਥੀ ਨੂੰ ਸੰਗਲਾਂ ਦੇ ਨਾਲ ਬੰਨ ਕੇ ਰੱਖਿਆ ਹੋਇਆ ਸੀ।
ਬਹੁ ਪਾਲੇ ਅਰ ਅੰਕਸ ਲੈ ਕੇ,
ਤੇ ਇਸ ਪ੍ਰਕਾਰ ਦੇ ਨਾਲ ਜਦੋਂ ਉਸ ਹਾਥੀ ਦੇ ਨੇੜੇ ਕੋਈ ਜਾਂਦਾ ਵੀ ਸੀ ਉਸ ਨੂੰ ਕੋਈ ਉਹਦੀ ਖੁਰਾਕ ਦੇਣ ਵਾਸਤੇ ਜਾਂ ਪਾਣੀ ਆਦਿਕ ਪਿਲਾਉਣ ਵਾਸਤੇ, ਤਾਂ ਬੜੇ ਭਾਲੇ ਬੜੇ ਕੁੰਡੀਆਂ ਲੋਹੇ ਦੇ ਹਥਿਆਰ ਹੱਥ ਦੇ ਵਿੱਚ ਲੈ ਕੇ ਤਾਂ ਨੇੜੇ ਢੁਕਦੇ ਸਨ।
ਨਰ ਸਮੀਪ ਹੋਵੇਂ ਦਿੱਡ ਕਹਿ ਕੇ,
ਇਸ ਪ੍ਰਕਾਰ ਦੇ ਨਾਲ ਹੱਥ ਦੇ ਵਿੱਚ ਭਾਰੇ ਭਾਲੇ ਕੁੰਡੀਆਂ ਆਦਿਕ ਲੈ ਕੇ ਤਾਂ ਦ੍ਰਿੜਤਾ ਨੂੰ ਧਾਰ ਕੇ ਨੇੜੇ ਕੋਈ ਜਾਂਦਾ ਸੀ।
ਨਾਹੀਂ ਤਾਂ ਗੈ ਨਿਜ ਸੁੰਬਾ ਸੰਗ ਚੀਰ ਦੇਤ ਕਰ ਆਦੋ ਅੰਗ,
ਜੇ ਕੋਈ ਬਿਨਾਂ ਹਥਿਆਰ ਤੋਂ ਖਾਲੀ ਹੱਥ ਕਿਤੇ ਭੁੱਲ ਭੁਲੇਖੇ ਉਹਦੇ ਹਾਥੀ ਦੇ ਨੇੜੇ ਚਲਾ ਵੀ ਜਾਂਦਾ ਤੇ ਉਹ ਐਸਾ ਮਸਤ ਹਾਥੀ ਇਤਨੇ ਬਲ ਵਾਲਾ ਉਸ ਜੀਵ ਨੂੰ ਉਸ ਮਨੁੱਖ ਨੂੰ ਫੜ ਕੇ ਨੀਚੇ ਸੁੱਟ ਕੇ ਅੱਧ ਦੇ ਵਿੱਚੋਂ ਪਾੜ ਕੇ ਦੋ ਫਾੜ ਕਰ ਦਿੰਦਾ ਸੀ।
ਮਹਾਬਲੀ ਦੇ ਬੋ ਖਾਨਾ,
ਬੜਾ ਬਲਵਾਨ ਸੀ, ਬੜਾ ਉਹਦੇ ਵਿੱਚ ਬਲ ਸੀ ਤੇ ਬੜੀ ਭਾਰੀ ਮਾਤਰਾ ਦੇ ਵਿੱਚ ਖੁਰਾਕ ਖਾਂਦਾ ਸੀ, ਉਸ ਨੂੰ ਬਹੁਤ ਭਾਰੀ ਖੁਰਾਕ ਦਿੰਦੇ ਸਨ।
ਖਰਿਓ ਰਹਿ ਤੋ ਇੱਕ ਸਥਾਨਾ,
ਤੇ ਇੱਕੋ ਥਾਂ ਤੇ ਉਹ ਹਾਥੀ ਖੜਾ ਰਹਿੰਦਾ ਸੀ। ਬੜਾ ਬਲ ਵਾਲਾ ਤੇ ਮਸਤ ਹੋਣ ਕਰਕੇ ਕੋਈ ਨੇੜੇ ਢੁਕਦਾ ਨਹੀਂ ਸੀ, ਨਾ ਕੋਈ ਅਸਵਾਰੀ ਕਰਦਾ ਸੀ, ਕਿਸੇ ਦੇ ਵਿੱਚ ਹਿੰਮਤ ਨਹੀਂ ਸੀ ਕਿ ਉਸ ਨੂੰ ਖੋਲ ਕੇ ਕਿਤੇ ਲੈ ਜਾਵੇ। ਇਸ ਕਰਕੇ ਇੱਕੋ ਥਾਂ ਤੇ ਉਹ ਹਾਥੀ ਜਿਹੜਾ ਖੜਾ ਰਹਿੰਦਾ ਸੀ।
ਜਲ ਬਾਸਨ ਤਿਸ ਨਿਕਟ ਸਿੱਖ ਰਖਾਵੈ,
ਉਹਦੇ ਨੇੜੇ ਜਲ ਪਿਆਉਣ ਦੇ ਵਾਸਤੇ ਇੱਕ ਬਰਤਨ ਰੱਖਿਆ ਹੋਇਆ ਸੀ। ਉਸ ਬਰਤਨ ਦੇ ਵਿੱਚ ਉਸ ਨੂੰ ਜਲ ਪਿਆਉਂਦੇ ਸਨ। ਉਹ ਬਰਤਨ ਥੋੜੀ ਦੂਰੀ ਤੇ ਕਰਕੇ ਰੱਖਿਆ ਹੋਇਆ ਸੀ।
ਤੇਤ ਦੂਰ ਤੇ ਤ੍ਰਸਤ ਪਿਲਾਵੈ,
ਦੂਰ ਤੋਂ ਹੀ, ਨੇੜੇ ਕੋਈ ਨਹੀਂ ਸੀ ਢੁਕਦਾ। ਜਦੋਂ ਜਲ ਪਿਲਾਉਣਾ ਹੁੰਦਾ ਸੀ ਹਾਥੀ ਨੂੰ, ਉਸ ਬਰਤਨ ਦੇ ਵਿੱਚ ਪਾਉਣਾ ਹੁੰਦਾ ਸੀ, ਤਾਂ ਦੂਰ ਤੋਂ ਹੀ ਕਿਸੇ ਤਰੀਕੇ ਦੇ ਨਾਲ ਉਸ ਬਰਤਨ ਦੇ ਵਿੱਚ ਜਲ ਪਾ ਦਿੰਦੇ ਸਨ ਤਾਂ ਕਿ ਪਾਣੀ ਹਾਥੀ ਜਿਹੜਾ ਪਾਣੀ ਪੀ ਕੇ ਪਿਆਸ ਬੁਝਾ ਲਵੇ। ਨੇੜੇ ਕੋਈ ਨਹੀਂ ਸੀ ਜਾਂਦਾ।
ਦੁਸ਼ਟਨ ਨੂੰ ਰੰਗ ਕੋ ਸਿੱਖ ਲਾਇਓ, ਇਸ ਪਰ ਗੁਰਸੁੱਤ ਦਿਓ ਚੜਾਇਓ।
ਹੁਣ ਜਿਹੜੇ ਦੁਖੀ ਸਨ ਬਾਬਾ ਰਾਮ ਰਾਏ ਜੀ ਦੇ, ਜਿਹੜੇ ਬਾਬਾ ਜੀ ਦਾ ਸੁਜਸ ਨੂੰ ਜਰ ਨਹੀਂ ਸਨ ਸਕਦੇ, ਉਹਨਾਂ ਨੇ ਹੁਣ ਸੋਚਿਆ ਕਿ ਅਸੀਂ ਹਰ ਪ੍ਰਕਾਰ ਦੇ ਨਾਲ ਕੋਸ਼ਿਸ਼ ਕਰਕੇ ਵੇਖ ਲਈ, ਹਰ ਹੀਲੇ ਵਰਤ ਕੇ ਵੇਖ ਲਏ ਹਨ, ਪਰ ਬਾਬਾ ਰਾਮ ਰਾਏ ਜੀ ਨੂੰ ਅਸੀਂ ਫੇਲ ਨਹੀਂ ਕਰ ਸਕੇ। ਤੇ ਹੁਣ ਉਹਨਾਂ ਨੇ ਮਨ ਦੇ ਵਿੱਚ ਕੁਟਲ ਨੀਤੀ ਧਾਰਨ ਕੀਤੀ ਤੇ ਬਾਦਸ਼ਾਹ ਨੂੰ ਕਹਿਣ ਲੱਗੇ,
ਇਸ ਪਰ ਗੁਰਸੁੱਤ ਦਿਓ ਚੜਾਇਓ।
ਇਸ ਜਿਹੜਾ ਇਹ ਬਲਵਾਨ ਹਾਥੀ ਹੈ, ਮਸਤ ਹਾਥੀ, ਜਿਹਦੇ ਪਾਸੋਂ ਸਾਰੇ ਭੈ ਖਾਂਦੇ ਹਨ, ਡਰਦੇ ਹਨ, ਕੋਈ ਨੇੜੇ ਨਹੀਂ ਜਾਂਦਾ, ਕੋਈ ਹਾਥੀ ਤੇ ਅਸਵਾਰੀ ਨਹੀਂ ਕਰਦਾ, ਬਾਦਸ਼ਾਹ ਕਿਉਂ ਨਾ ਆਪਾਂ ਬਾਬਾ ਰਾਮ ਰਾਏ ਜੀ ਨੂੰ ਇਸ ਹਾਥੀ ਤੇ ਚੜਾਉਣਾ ਕਰੀਏ।
ਜਬ ਅਰੂਢ ਮਗ ਕਰੇ ਪਿਆਨਾ,
ਤੇ ਜਦੋਂ ਹਾਥੀ ਤੇ ਅਸਵਾਰੀ ਕਰਕੇ ਬਾਬਾ ਰਾਮ ਜਾਂ ਰਾਏ ਜੀ ਰਸਤੇ ਦੇ ਵਿੱਚ ਜਾ ਰਹੇ ਹੋਣਗੇ,
ਹਟੇ ਮੁਹਾਵਤ ਤਬ ਤਿਸ ਥਾਨਾ,
ਪਹਿਲਾਂ ਤਾਂ ਆਪਾਂ ਇਉਂ ਕਰਾਂਗੇ ਕਿ ਕੁਝ ਮੁਹਾਵਤਾਂ ਨੂੰ ਉਹ ਹੱਥ ਦੇ ਵਿੱਚ ਹਥਿਆਰ ਲੈ ਕੇ ਹਾਥੀ ਦੇ ਨੇੜੇ ਜਾਣਗੇ, ਹਾਥੀ ਨੂੰ ਖੋਲਣਗੇ ਤੇ ਉਹ ਮੁਹਾਵਤ ਜਦੋਂ ਬਾਬਾ ਰਾਮ ਰਾਏ ਜੀ ਨੂੰ ਉੱਪਰ ਚੜਾ ਦੇਣਗੇ ਤੇ ਉਹ ਮੁਹਾਵਤਾਂ ਨੂੰ ਰਸਤੇ ਦੇ ਵਿੱਚ ਆਪਾਂ ਹਾਥੀ ਤੋਂ ਦੂਰ ਕਰ ਦੇਵਾਂਗੇ।
ਸੁਣਤ ਸ਼ਾਹ ਕੇ ਮਨ ਮੈਂ ਭਾਈ,
ਤੇ ਜਦੋਂ ਇਹ ਸਲਾਹ ਇਹਨਾਂ ਨੇ ਦੇਣਾ ਕੀਤੀ ਤਾਂ ਬਾਦਸ਼ਾਹ ਦੇ ਮਨ ਨੂੰ ਇਹ ਜਿਹੜੀ ਸਲਾਹ ਇਹਨਾਂ ਦੀ ਬੜੀ ਚੰਗੀ ਲੱਗੀ ਕਿ ਇਹ ਬੜਾ ਮਸਤ ਹਾਥੀ ਹੈ, ਇਹਦੇ ਉੱਤੇ ਕੋਈ ਅਸਵਾਰੀ ਨਹੀਂ ਕਰਦਾ, ਕਿਉਂ ਨਾ ਬਾਬਾ ਰਾਮ ਰਾਏ ਨੂੰ ਉਸ ਹਾਥੀ ਉੱਤੇ ਚੜਾ ਦਈਏ, ਇਹਨਾਂ ਦੀ ਸਲਾਹ ਮੰਨੀ ਹੈ।
ਬਹੁ ਸ਼ਰਾਬ ਮੰਗਵਾਏ ਪਿਲਾਏ,
ਤੇ ਉਹ ਹਾਥੀ ਤਾਂ ਪਹਿਲਾਂ ਹੀ ਬੜਾ ਬਲਵਾਨ ਸੀ, ਬੜਾ ਮਸਤੀ ਦੇ ਵਿੱਚ ਰਹਿੰਦਾ ਸੀ, ਉਪਰੋਂ ਉਸ ਹਾਥੀ ਨੂੰ ਹੋਰ ਜ਼ਿਆਦਾ ਮਸਤ ਕਰਨ ਦੇ ਵਾਸਤੇ ਬਹੁਤ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਮੰਗਵਾ ਕੇ ਪਿਲਾਈ ਹੈ।
ਬ੍ਰਿੰਦ ਮੁਹਾਵਤ ਹੋਏ ਚੌਂ ਕੌਦਾ,
ਬ੍ਰਿੰਦ ਮੁਹਾਵਤ ਹੋਏ ਚੌਂ ਕੌਦਾ, ਉਹ ਜਿਹੜੇ ਮੁਹਾਵਤ ਸਨ ਉਹ ਚਾਰੇ ਪਾਸੇ ਹੱਥਾਂ ਦੇ ਵਿੱਚ ਕੁੰਡੀਆਂ ਲੈ ਕੇ ਭਾਲੇ ਲੈ ਕੇ ਚਾਰੇ ਪਾਸੇ ਹਾਥੀ ਦੇ ਖੜੇ ਹਨ
ਉੱਪਰ ਕਸਿਓ ਸੁਨਹਿਰੀ ਹੋਦਾ
ਹੁਣ ਉੱਪਰ ਬੈਠਣ ਦੇ ਵਾਸਤੇ ਇੱਕ ਸੁਨਹਿਰੀ ਜਿਹੜਾ ਹੋਦਾ ਹੈ ਹਾਥੀ ਦੇ ਉਹ ਕਸਨਾ ਕੀਤਾ ਹੈ
ਜ਼ਰੀ ਦੋਜ਼ ਕੋ ਪਾਇਓ ਝੂਲੰਗ
ਤੇ ਬੜੇ ਜਰੀਦਾਰ ਜਿਹੜੇ ਉਹਦੇ ਉੱਤੇ ਸੀ ਝੂਲਤ ਪਾਉਣਾ ਕੀਤੇ ਜਰੀਦਾਰ ਕੱਪੜੇ ਉਹਦੇ ਉੱਪਰ ਪਾਏ ਹਨ ਜਿਹੜੇ ਹਾਥੀ ਦੇ ਉੱਪਰ ਝੂਲਦੇ ਸਨ
ਪਯੋ ਮਸਤ ਹਾਥੀ ਰਹਿ ਝੂਲੰਗ
ਜਦੋਂ ਮਸਤ ਹਾਥੀ ਮਸਤ ਚਾਲ ਦੇ ਵਿੱਚ ਤੁਰਦਾ ਸੀ ਤੇ ਉਹ ਜਿਹੜੇ ਜਰੀਦਾਰ ਉਹਦੇ ਉੱਪਰ ਕੱਪੜੇ ਪਾਏ ਸਨ ਰੇਸ਼ਮ ਦੇ ਉਹ ਝੂਲਦੇ ਸਨ ਸੋਹਣੇ ਲੱਗਦੇ ਸਨ
ਤੋਮਰ ਭਾਲੇ ਅੰਕਸ ਕਨੇ
ਤੋਮਰ ਭਾਲੇ ਅੰਕਸ ਕਨੇ ਹੱਥ ਦੇ ਵਿੱਚ ਬੜੇ ਸਾਰੀਆਂ ਕੁੰਡੀਆਂ ਅੰਕਸ ਲੋਹੇ ਦਾ ਡੰਡਾ ਆਦਿਕ ਲੈ ਕੇ ਚਾਰੇ ਪਾਸੇ ਜਿਹੜੇ ਮਹਾਵਤਾਂ ਨੂੰ ਹਾਥੀ ਦੇ ਚੱਲ ਰਹੇ ਹਨ
ਦੁਰਗ ਦਿਸ਼ਾਲੇ ਗਮਨਤ ਹਨੇ
ਕਿਲੇ ਤੋਂ ਬਾਹਰ ਵਾਲੇ ਪਾਸੇ ਨੂੰ ਉਸ ਹਾਥੀ ਨੂੰ ਲੈ ਕੇ ਆਏ ਹਨ
ਗੁਰਸੁੱਤ ਬੀਚ ਕਚਹਿਰੀ ਹੈ
ਕਚਹਿਰੀ ਦੇ ਵਿੱਚ ਜਦੋਂ ਬਾਬਾ ਰਾਮ ਰਾਏ ਜੀ ਬੈਠੇ ਸਨ ਬਾਦਸ਼ਾਹ ਦੇ ਕੋਲ
ਸਭ ਦਿਸ਼ ਦੇਖ ਸ਼ਾਹ ਤਬਕੈ
ਹੁਣ ਬਾਦਸ਼ਾਹ ਚਾਰੇ ਪਾਸੇ ਦੇਖ ਕੇ ਜਦੋਂ ਦੇਖਿਆ ਕਿ ਹਾਥੀ ਦੀ ਜਿਹੜੀ ਤਿਆਰੀ ਹੋ ਗਈ ਹੈ ਹੋਦਾ ਉੱਪਰ ਕੱਸ ਦਿੱਤਾ ਹੈ ਤੇ ਚਾਰੇ ਪਾਸੇ ਦੇਖ ਕੇ ਬਾਦਸ਼ਾਹ ਕਹਿਣ ਲੱਗਾ
ਚਲੋ ਵਹਿਰ ਉਪਮਨ ਹੋਏ ਆਵੇ
ਕਹਿਣ ਲੱਗਾ ਬਾਬਾ ਰਾਮ ਰਾਏ ਜੀ ਮੈਂ ਮਨ ਦੇ ਵਿੱਚ ਵਿਚਾਰ ਕੀਤੀ ਹੈ ਖਿਆਲ ਆਇਆ ਮੇਰੇ ਮਨ ਦੇ ਵਿੱਚ ਕਿ ਕਿਉਂ ਨਾ ਆਪਾਂ ਚੱਲ ਕੇ ਬਾਗ ਦੇ ਵਿੱਚ ਸੈਰ ਕਰ ਆਈਏ
ਬਿਗਸੇ ਫੁੱਲ ਤੋਂ ਛੱਬ ਦਿਖ ਰਾਮੈ
ਸੋਹਣੇ ਸੁੰਦਰ ਫੁੱਲ ਖਿੜੇ ਹਨ ਬਾਗ ਦੇ ਵਿੱਚ ਤੇ ਚਲੋ ਆਪਾਂ ਚੱਲ ਕੇ ਉਹ ਦੇਖੀਏ ਮੈਂ ਆਪ ਜੀ ਨੂੰ ਸੋਹਣੇ ਸੁੰਦਰ ਫੁੱਲ ਦਿਖਾਉਣੇ ਚਾਹੁੰਦਾ ਹਾਂ
ਕਹਿ ਉੱਠਿਓ ਚੜਿਓ ਸਵਾਰੀ
ਇਸ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਜੀ ਨੂੰ ਬਾਦਸ਼ਾਹ ਕਹਿ ਕੇ ਉੱਠਿਆ ਹੈ ਤੇ ਆਪਣੀ ਸਵਾਰੀ ਤੇ ਸਵਾਰ ਹੋਣ ਵਾਸਤੇ ਤਿਆਰ ਹੋਇਆ ਹੈ
ਸਤਿਗੁਰ ਸੁੱਥੋਂ ਗਿਰਾ ਉਚਾਰੇ
ਸਤਿਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਗਿਰਾ ਉਚਾਰੇ ਕਹਿਣ ਲੱਗਾ ਬਾਦਸ਼ਾਹ
ਇਸ ਮਤੰਗ ਪਰ ਹੋਇਆ ਸਵਾਰੋ
ਕਹਿਣ ਲੱਗਾ ਬਾਬਾ ਰਾਮ ਰਾਏ ਜੀ ਤੁਹਾਡੇ ਚੜਨ ਵਾਸਤੇ ਮੈਂ ਇਹ ਹਾਥੀ ਤਿਆਰ ਕਰਵਾਇਆ ਆਪ ਜੀ ਹਾਥੀ ਦੇ ਉੱਪਰ ਅਸਵਾਰੀ ਕਰਨਾ ਕਰੋ
ਸੰਗ ਤੰਗ ਉਦਾਰੋ
ਤੇ ਮੇਰੇ ਨਾਲ ਚੱਲਣਾ ਕਰੋ ਰਸਤੇ ਦੇ ਵਿੱਚ ਆਪਾਂ ਮਿਲ ਕੇ ਚੱਲਦੇ ਹਾਂ
ਤਜੋ ਆਜ ਸਿਵਕਾ ਸਵਾਰੇ ਸ਼ੀਘਰ ਚੱਲਾਂਗੇ ਬਿਲਮ ਵਿਸਾਰੇ
ਬਾਬਾ ਰਾਮ ਰਾਏ ਜੀ ਅੱਜ ਤੁਸੀਂ ਪਾਲਕੀ ਦਾ ਤਿਆਗ ਕਰ ਦੇਵੋ ਪਾਲਕੀ ਦੇ ਵਿੱਚ ਅਸਵਾਰੀ ਨਾ ਕਰੋ ਤੇ ਆਪਾਂ ਛੇਤੀ ਜਾਣਾ ਹੈ ਸਮਾਂ ਥੋੜਾ ਹੈ ਸ਼ਾਮ ਹੋਣ ਵਾਲੀ ਹੈ ਇਸ ਕਰਕੇ ਆਪਾਂ ਸ਼ੀਘਰਤਾ ਦੇ ਨਾਲ ਛੇਤੀ ਜਾ ਕੇ ਵਾਪਸ ਆਉਣਾ ਹੈ ਤੁਸੀਂ ਹਾਥੀ ਦੇ ਉੱਪਰ ਅਸਵਾਰ ਹੋਣਾ ਕਰੋ
ਜਾਨੋ ਦੂਰ ਦਿਵਸ ਤੈ ਥੋੜਾ
ਆਪਾਂ ਜਾਨੋ ਦੂਰ ਦੂਰ ਜਾਣਾ ਹੈ ਦਿਵਸ ਰਹਿ ਥੋੜਾ ਜਿਹੜਾ ਦਿਨ ਹੈ ਉਹ ਥੋੜਾ ਰਹਿ ਗਿਆ ਜਲਦੀ ਵਾਪਸ ਵੀ ਆਉਣਾ ਹੈ
ਆਵੇ ਸੰਧਿਆ ਲੱਗ ਕਰ ਉਰਾ
ਸੰਧਿਆ ਹੋਣ ਤੋਂ ਪਹਿਲਾਂ ਆਪਾਂ ਵਾਪਸ ਘਰ ਮੁੜ ਕੇ ਆਉਣਾ ਹੈ
ਸੁਣ ਸ਼੍ਰੀ ਰਾਮ ਰਾਏ ਸਭ ਜਾਣੇ
ਬਾਬਾ ਰਾਮ ਰਾਏ ਜੀ ਜਿਨ੍ਹਾਂ ਜਿਹੜੇ ਇਹਨਾਂ ਦੀ ਅੰਦਰ ਦੀ ਕੁਟਲ ਨੀਤੀ ਸੀ ਉਹਨੂੰ ਭਲੀ ਪ੍ਰਕਾਰ ਦੇ ਨਾਲ ਜਾਣਦੇ ਹਨ
ਅਜੋ ਪਤਾ ਚੈ ਮੂਰਖ ਮਾਨੇ
ਲੱਗੇ ਅਜੇ ਵੀ ਇਸ ਮੂਰਖ ਦੀ ਤਸੱਲੀ ਨਹੀਂ ਹੋਈ ਅਜੇ ਵੀ ਇਹ ਸਾਨੂੰ ਪਤਿਆਉਣਾ ਚਾਹੁੰਦਾ ਹੈ ਸਾਡੀ ਪ੍ਰੀਖਿਆ ਲੈਣਾ ਚਾਹੁੰਦਾ ਇਸ ਮੂਰਖ ਦੀ ਅਜੇ ਤੱਕ ਤਸੱਲੀ ਨਹੀਂ ਹੋਈ
ਵਾਹਿਗੁਰੂ ਮੁਖਤੇ ਕਹਿ ਕਰਕੇ ਬੈਠਿਓ ਮਸਤ ਕਰੀ ਪਰ ਚੜਕੇ
ਹੁਣ ਜਦੋਂ ਬਾਦਸ਼ਾਹ ਨੇ ਕਿਹਾ ਕਿ ਆਪ ਜੀ ਬਾਬਾ ਰਾਮ ਰਾਏ ਜੀ ਹਾਥੀ ਤੇ ਅਸਵਾਰ ਹੋਵੋ ਇਹਨਾਂ ਦੀ ਕੁਟਲ ਨੀਤੀ ਨੂੰ ਬਾਬਾ ਜੀ ਨੇ ਜਾਣ ਲਿਆ ਤੇ ਹੁਣ ਹਾਥੀ ਤੇ ਅਸਵਾਰ ਹੋਣ ਤੋਂ ਪਹਿਲਾਂ ਮੁਖ ਦੇ ਵਿੱਚੋਂ ਵਾਹਿਗੁਰੂ ਸ਼ਬਦ ਕਿਹਾ ਤੇ ਵਾਹਿਗੁਰੂ ਕਹਿ ਕੇ ਬਾਬਾ ਰਾਮ ਰਾਏ ਜੀ ਹਾਥੀ ਤੇ ਅਸਵਾਰ ਹੋਏ ਹਨ
ਗਮਨੇ ਪੰਥ ਸ਼ੀਘਰਤਾ ਸਾਥ
ਤੇ ਗਮਨੇ ਪੰਥ ਰਸਤੇ ਦੇ ਵਿੱਚ ਹੁਣ ਚੱਲੇ ਜਾ ਰਹੇ ਹਨ ਬੜੇ ਤੇਜ਼ੀ ਦੇ ਨਾਲ
ਵਾਹਨ ਕੋ ਦਿੱਲੀ ਨਾਥ
ਦਿੱਲੀ ਦਾ ਜਿਹੜਾ ਬਾਦਸ਼ਾਹ ਸੀ ਉਹ ਵੀ ਆਪਣੇ ਵਾਹਨ ਦੇ ਵਿੱਚ ਆਪਣੀ ਸਵਾਰੀ ਤੇ ਸਵਾਰ ਸੀ
ਬਹੁਤ ਬੇਗ ਤੇ ਚਲੇ ਪਲਾਏ ਅਤੇ ਮੁਹਾਵਤ ਜੋ ਸਮਝਾਏ
ਬਾਦਸ਼ਾਹ ਆਪਣੀ ਸਵਾਰੀ ਨੂੰ ਬੜੀ ਤੇਜ਼ੀ ਦੇ ਨਾਲ ਚਲਾ ਰਿਹਾ ਸੀ, ਤੇਜ਼ ਦੜਾਉਂਦਾ ਸੀ, ਤੇ ਉਧਰੋਂ ਜਦੋਂ ਹਾਥੀ ਵੀ ਰਸਤੇ ਦੇ ਵਿੱਚ ਚੱਲ ਪਿਆ, ਤੇ ਜਿਵੇਂ ਬਾਦਸ਼ਾਹ ਨੇ ਪਹਿਲਾਂ ਮਹਾਵਤਾਂ ਨੂੰ ਸਿਖਾਇਆ ਹੋਇਆ ਸੀ ਕਿ ਜਦੋਂ ਥੋੜਾ ਜਿਹਾ ਰਸਤਾ ਅਸੀਂ ਚੱਲ ਪਵਾਂਗੇ ਉਦੋਂ ਤੁਸੀਂ ਪਿੱਛੇ ਹਟ ਜਾਣਾ ਹਾਥੀ ਤੋਂ, ਉਸੇ ਤਰ੍ਹਾਂ ਹੀ ਕੀਤਾ ਮਹਾਵਤਾਂ ਨੇ। ਜਦੋਂ ਕੁਛ ਦੂਰੀ ਤੇ ਗਏ ਹਨ, ਮਹਾਵਤ ਪਿੱਛੇ ਹੋ ਗਏ।
ਹਾਥੀ ਮਸਤ ਸੁੰਡ ਕੋ ਫੇਰਤ,
ਹਾਥੀ ਜਿਹੜਾ ਸੀ ਇੱਕ ਤਾਂ ਪਹਿਲਾਂ ਹੀ ਬੜਾ ਉਹ ਮਸਤੀ ਦੇ ਵਿੱਚ ਰਹਿੰਦਾ ਸੀ, ਉੱਪਰੋਂ ਉਸ ਨੂੰ ਸ਼ਰਾਬ ਪਿਲਾ ਦਿੱਤੀ, ਸ਼ਰਾਬ ਦਾ ਨਸ਼ਾ ਹੋਣ ਦੇ ਕਾਰਨ ਇਤਨਾ ਜ਼ਿਆਦਾ ਮਸਤ ਹੋਇਆ, ਹਾਥੀ ਚਾਰੇ ਪਾਸੇ ਆਪਣੇ ਸੁੰਡ ਨੂੰ ਘੁਮਾਉਂਦਾ ਹੈ।
ਰਕਤ ਨੇਤਰ ਤੇ ਤੁਤ ਹੇਰਤ,
ਰਕਤ ਨੇਤਰ ਅੱਖਾਂ ਬੜੀਆਂ ਲਾਲ ਹਨ ਹਾਥੀ ਦੀਆਂ, ਲਾਲ ਅੱਖਾਂ ਦੇ ਨਾਲ ਇਧਰ ਉਧਰ ਵੇਖਦਾ ਹੈ।
ਫੁੰਕਾਰਤ ਕਿਲਕਾਰਤ ਕਨੋ,
ਤੇ ਬੜੇ ਫੁੰਕਾਰੇ ਮਾਰਦਾ, ਬੜੀਆਂ ਕਲਕਾਰੀਆਂ ਮਾਰਦਾ, ਬੜੀ ਭਿਆਨਕ ਆਵਾਜ਼ ਕੱਢਦਾ ਹੈ।
ਭਏ ਕ੍ਰੋਧ ਤੇ ਕਾਵਤ ਮਨੋ,
ਬੜਾ ਉਹਦੇ ਅੰਦਰ ਕ੍ਰੋਧ ਆਇਆ ਹੋਇਆ ਹਾਥੀ ਬੜਾ ਗੁੱਸੇ ਦੇ ਵਿੱਚ ਹੈ।
ਸ਼ਾਸ ਮਾਜ ਸੰਗ ਹੀ ਦੋਰਾ,
ਸਮਾਜ ਸੰਘ ਹੀ ਦੌਰਾ, ਜਿਹੜਾ ਬਾਦਸ਼ਾਹ ਦੇ ਨਾਲ ਚੱਲਣ ਵਾਲੇ ਸਿਪਾਹੀ ਸਨ ਉਹ ਨਾਲ ਨਾਲ ਦੌੜੇ ਜਾ ਰਹੇ ਹਨ।
ਤ੍ਰਾਸਤ ਭਾਜੈ ਹੋਏ ਜਿਸ ਓਰਾ,
ਹੁਣ ਜਦੋਂ ਨਾਲ ਨਾਲ ਥੋੜੀ ਦੂਰੀ ਤੇ, ਕਿਉਂਕਿ ਡਰਦੇ ਵੀ ਹਨ ਨੇੜੇ ਨਹੀਂ ਲੱਗਦੇ, ਥੋੜੀ ਦੂਰੀ ਤੇ ਨਾਲ ਨਾਲ ਦੌੜੇ ਜਾ ਰਹੇ ਹਨ। ਜਦੋਂ ਹਾਥੀ ਕਿਸੇ ਵੀ ਪਾਸੇ ਵੱਲ ਨੂੰ ਹੁੰਦਾ ਤਾਂ ਡਰਦੇ ਹੋਏ ਉੱਥੋਂ ਰਸਤਾ ਛੱਡ ਦਿੰਦੇ, ਬਹੁਤ ਦੂਰ ਚਲੇ ਜਾਂਦੇ ਹਨ।
ਗੁਰਸਤ ਹੋਦੇ ਪਰ ਚੜ ਰਹੇ ਹੋ,
ਤੇ ਬਾਬਾ ਰਾਮ ਰਾਏ ਜੀ ਉਸ ਹਾਥੀ ਦੇ ਉੱਪਰ ਜਿਹੜਾ ਹੋਦਾ ਕਸਿਆ ਹੋਇਆ ਸੀ, ਹੋਦੇ ਹੋਦੇ ਦੇ ਉੱਪਰ ਅਸਵਾਰ ਹਨ, ਸਵਾਰੀ ਕਰ ਰਹੇ ਹਨ।
ਹੱਥ ਛਰੀ ਤੋਂ ਪ੍ਰੇਰਿਤ ਰਹੇ,
ਬਾਬਾ ਰਾਮ ਰਾਏ ਜੀ ਦੇ ਹੱਥ ਦੇ ਵਿੱਚ ਜੜੀ ਫੜੀ ਹੋਈ ਛੜੀ ਸੀ, ਉਸ ਛੜੀ ਦੇ ਨਾਲ ਉਸ ਹਾਥੀ ਨੂੰ ਅੱਗੇ ਵੱਲ ਤੋਰ ਰਹੇ ਹਨ।
ਜਿਸ ਦਿਸ਼ ਕੋ ਚਿਤ ਚਾਹ ਚਲਾਇਓ,
ਹੁਣ ਜਿਵੇਂ ਵੀ ਬਾਬਾ ਰਾਮ ਰਾਏ ਜੀ ਚਾਹੁੰਦੇ ਹਨ, ਜਿਹੜੀ ਵੀ ਦਿਸ਼ਾ ਵੱਲ ਨੂੰ ਚਲਾਉਣ ਦਾ ਉਹਨਾਂ ਦਾ ਮਨ ਕਰਦਾ, ਉਸੇ ਪ੍ਰਕਾਰ ਦੇ ਨਾਲ ਆਪਣੀ ਮਨ ਦੀ ਮਰਜ਼ੀ ਦੇ ਨਾਲ ਹਾਥੀ ਨੂੰ ਚਲਾ ਰਹੇ ਹਨ।
ਹੱਥ ਛਰੀ ਤੋਂ ਤਿਤੈ ਧਵਾਇਓ,
ਹੱਥ ਦੇ ਵਿੱਚ ਜਿਹੜੇ ਫੜੀ ਹੋਈ ਛੜੀ ਹੈ, ਉਹ ਛੜੀ ਦੇ ਨਾਲ ਜਿੱਧਰ ਨੂੰ ਮਨ ਕਰਦਾ ਉਸੇ ਪਾਸੇ ਨੂੰ ਹਾਥੀ ਨੂੰ ਤੋਰ ਲੈਂਦੇ ਹਨ।
ਜੇ ਸਮੀਪ ਭੱਜ ਤੋਏ ਜਾਏ,
ਜਿਹੜੇ ਹਾਥੀ ਦੇ ਨਾਲ ਨਾਲ ਦੌੜੇ ਜਾ ਰਹੇ ਸਨ,
ਦਿਕਤ ਪਲਾਇਤ ਜਨ ਇਹ ਖਾਏ,
ਜਦੋਂ ਕਿਤੇ ਉਹ ਹਾਥੀ ਵੱਲ ਵੇਖਦੇ ਤੇ ਹਾਥੀ ਦੀਆਂ ਲਾਲ ਅੱਖਾਂ ਵੇਖ ਕੇ ਉਹਦਾ ਭਿਆਨਕ ਰੂਪ ਦੇਖ ਕੇ ਉਹਨਾਂ ਨੂੰ ਇਉਂ ਲੱਗਦਾ ਮਾਨੋ ਕਿਤੇ ਹਾਥੀ ਸਾਨੂੰ ਹੁਣੇ ਹੀ ਖਾ ਜਾਵੇਗਾ, ਸਾਨੂੰ ਸਬੂਤਾ ਹੀ ਅੰਦਰ ਨਿਕਲ ਲਵੇਗਾ, ਇਸ ਭਿਆਨਕ ਇਸ ਪ੍ਰਕਾਰ ਦੇ ਨਾਲ ਡਰ ਰਹੇ ਹਨ।
ਵੇਖ ਭਿਆਨਕ ਹਾਥੀ ਕੇਰ,
ਜਿਹੜਾ ਬੜਾ ਭਿਆਨਕ ਹਾਥੀ ਦਾ ਵੇਸ਼ ਬਣਿਆ ਹੋਇਆ ਸਰੀਰ ਦਾ, ਬੜਾ ਭਿਆਨਕ ਲੱਗ ਰਿਹਾ, ਬੜਾ ਡਰ ਆ ਰਿਹਾ ਹੈ।
ਜਾਹੇ ਪਲਾਵਤ ਕਰਤ ਨਨੇਰ,
ਨਾਲ ਨਾਲ ਥੋੜੀ ਦੂਰੀ ਤੇ ਦੌੜੇ ਜਾ ਰਹੇ ਹਨ, ਪਰ ਕਿਸੇ ਦੇ ਵਿੱਚ ਹਿੰਮਤ ਨਹੀਂ, ਕੋਈ ਇਤਨਾ ਧੀਰਜ ਨਹੀਂ ਰੱਖਦਾ ਕਿ ਹਾਥੀ ਦੇ ਨੇੜੇ ਚਲਾ ਜਾਵੇ।
ਹੇਰ ਹੇਰ ਭਾਜਤ ਹੈ ਜਿਉਂ ਜਿਉਂ, ਹੱਸ ਹੱਸ ਪਰੈ ਸ਼ਾਬੋ ਤਿਉਂ ਤਿਉਂ।
ਹੁਣ ਨਾਲੇ ਤਾਂ ਦੌੜਦੇ ਜਾ ਰਹੇ ਹਨ, ਨਾਲੇ ਡਰ ਰਹੇ ਹਨ, ਡਰਦੇ ਡਰਦੇ ਥੋੜੇ ਦੂਰ ਦੂਰ ਹੋ ਕੇ ਦੌੜਦੇ ਹਨ, ਕਦੇ ਹਾਥੀ ਵੱਲ ਵੇਖਦੇ ਹਨ, ਕਿਤੇ ਅੱਗੇ ਵੱਲ ਵੇਖਦੇ ਹਨ, ਇਸ ਪ੍ਰਕਾਰ ਦੇ ਨਾਲ ਜਦੋਂ ਭਾਰੀ ਡਰ ਧਾਰਨ ਕਰਕੇ ਹਾਥੀ ਤੋਂ ਦੂਰ ਹੋ ਕੇ ਦੌੜਦੇ ਹਨ, ਇਹਨਾਂ ਵੱਲ ਵੇਖ ਕੇ ਬਾਦਸ਼ਾਹ ਬੜਾ ਹੱਸਦਾ ਹੈ, ਖਿੜ ਖਿੜ ਕੇ ਹੱਸਦਾ ਹੈ।
ਕੋਈ ਇੱਕ ਠਾਂਡੋ ਪਿਖੇ ਤਮਾਸ਼ਾ,
ਤੇ ਕੋਈ ਦੂਰ ਖੜੇ ਹੋ ਕੇ ਜਿਹੜੇ ਲੋਕ ਸਨ ਇਹ ਤਮਾਸ਼ਾ ਵੇਖ ਰਹੇ ਸਨ, ਕਿਉਂਕਿ ਸਾਰੇ ਲੋਕਾਂ ਨੂੰ ਪਤਾ ਸੀ ਕਿ ਇਹ ਬੜਾ ਮਸਤ ਹਾਥੀ ਹੈ, ਇਹਦੇ ਤੇ ਕੋਈ ਸਵਾਰੀ ਨਹੀਂ ਕਰਦਾ, ਤੇ ਅੱਜ ਬਾਬਾ ਰਾਮ ਰਾਏ ਜੀ ਸਵਾਰ ਹੋਏ ਹਨ, ਦੇਖਦੇ ਹਾਂ ਅੱਜ ਕੈਸੀ ਕੋਈ ਭਾਣਾ ਵਾਪਰਦਾ। ਇਹ ਸਾਰਾ ਦ੍ਰਿਸ਼ ਵੇਖਣ ਦੇ ਵਾਸਤੇ ਜਿਹੜੇ ਬੜੇ ਲੋਕ ਦੂਰ ਖੜੇ ਹੋ ਕੇ ਤਮਾਸ਼ਾ ਦੇਖ ਰਹੇ ਹਨ।
ਕੇਤਕ ਔਰ ਤਰਕਤ ਤਰ ਤਰਾਸਾ,
ਕਈਆਂ ਨੇ ਮਨ ਦੇ ਵਿੱਚ ਬੜਾ ਭਾਰੀ ਡਰ ਧਾਰਨ ਕੀਤਾ ਹੋਇਆ, ਹਿਰਦੇ ਦੇ ਅੰਦਰ ਬੜਾ ਡਰ ਬਣਿਆ ਹੋਇਆ ਹੈ।
ਮਾਰਿਓ ਤੋ ਮੋਏ ਕਰ ਐਸੇ, ਸ਼ੀਗਰ ਲਾਏ ਬੱਚਿਓ ਮੈਂ ਕੈਸੇ।
ਕਹਿੰਦੇ ਹੁਣੇ ਹਾਥੀ ਜਿਹੜਾ ਇਤਨਾ ਮਸਤ ਹਾਥੀ, ਇਹ ਬੜਾ ਬਲਵਾਨ ਮਸਤ ਹੋਇਆ ਦੌੜਿਆ ਆ ਰਿਹਾ ਹੈ, ਬੜਾ ਭਿਆਨਕ ਨਜ਼ਰ ਆ ਰਿਹਾ, ਇਹ ਤਾਂ ਹੁਣੇ ਸਾਨੂੰ ਮਾਰ ਲਵੇਗਾ, ਸ਼ੀਘਰਤਾ ਦੇ ਨਾਲ ਬੜੀ ਛੇਤੀ ਖਤਮ ਕਰ ਦੇਵੇਗਾ, ਦੇਰੀ ਨਹੀਂ ਲਾਵੇਗਾ।
ਬਹੁਤ ਚਿੰਗਾਰਤ ਸ਼ਬਦੀ ਉਠਾਵੇ,
ਬੜਾ ਚਿੰਗਾੜ ਦਾ ਹਾਥੀ ਤੇ ਚਿੰਗਾੜ ਕੇ ਬੜੀ ਉੱਚੀ ਆਵਾਜ਼ ਕੱਢਦਾ ਹੈ।
ਕਰੇ ਕੁੰਡਲੀ ਸੁੰਡ ਪਰਮਾਵੇ,
ਤੇ ਜਿਹੜੀ ਸੁੰਡ ਹੈ ਆਪਣੇ ਉਹਨੂੰ ਅੱਗੋ ਕੁੰਡਲੀ ਬਣਾ ਕੇ ਬੜੀ ਘੁਮਾਉਂਦਾ ਹੈ, ਇਸ ਤਰ੍ਹਾਂ ਮਸਤ ਹੋਇਆ ਜਾ ਰਿਹਾ ਹੈ।
ਲਾਂਗਲ ਗਾਡੀ ਅਧਿਕ ਚਲਾਏ,
ਲਾਂਗਲ ਗਾਡੀ ਅਧਿਕ ਚਲਾਏ, ਇਸ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਜੀ ਹਾਥੀ ਨੂੰ ਚਲਾ ਰਹੇ ਹਨ।
ਦੰਭ ਗਡਾਵਤੀ ਤੁੱਤ ਜਾਏ,
ਦੰਤ ਗਡਾਵਤ ਤੇ ਬੜਾ ਭਿਆਨਕ ਕਰੂਪ ਜਿਹੜਾ ਉਸ ਰੂਪ ਬਣਾ ਕੇ ਆਪਣਾ ਰੂਪ ਬਣਾ ਕੇ ਹਾਥੀ ਕਦੀ ਦੰਦ ਕੱਢਦਾ ਬਾਹਰ ਨੂੰ, ਕਦੀ ਲਾਲ ਅੱਖਾਂ ਦੇ ਨਾਲ ਇਧਰ ਉਧਰ ਘੂਰਦਾ, ਇਸ ਪ੍ਰਕਾਰ ਦੇ ਨਾਲ ਹਾਥੀ ਦੌੜਿਆ ਜਾ ਰਿਹਾ ਹੈ।
ਗੁਰਸੁਤ ਹਤੈ ਛਰੀ ਮਗ ਪ੍ਰੇਰਿਤ,
ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਹੱਥ ਦੇ ਵਿੱਚ ਫੜੀ ਹੋਈ ਛਟੀ ਦੇ ਨਾਲ ਇਹਨੂੰ ਪ੍ਰੇਰ ਕੇ ਲਿਜਾ ਰਹੇ ਹਨ।
ਸਹਿਤ ਚੋਂ ਦਿਸ਼ ਸਭ ਹੇਰਤ,
ਬਾਦਸ਼ਾਹ ਦੇ ਸਮੇਤ ਚਾਰੇ ਪਾਸੇ ਜਿਹੜੇ ਖੜੇ ਲੋਕ ਇਹ ਤਮਾਸ਼ਾ ਵੇਖ ਰਹੇ ਸਨ, ਬੜੇ ਹੈਰਾਨ ਹੋ ਰਹੇ ਹਨ ਤੇ ਬਾਬਾ ਰਾਮ ਰਾਏ ਜੀ ਵੱਲ ਵੇਖ ਰਹੇ ਹਨ।
ਕੋਸਕ ਲੋ ਚੱਲ ਕੇ ਪੁਨ ਆਏ,
ਇੱਕ ਕੋਹ ਦਾ ਜਿਹੜਾ ਪੈਂਡਾ ਸੀ ਉਹ ਇਸ ਪ੍ਰਕਾਰ ਦੇ ਨਾਲ ਚੱਲ ਕੇ ਆਏ ਹਨ।
ਗਮਨੈ ਗਜ ਮਗ ਜਿਮ ਗਮਨਾਏ,
ਗਮਨੈ ਗਜ ਹਾਥੀ ਨੂੰ ਜਿਵੇਂ ਬਾਬਾ ਰਾਮ ਰਾਏ ਜੀ ਚਲਾਉਣਾ ਚਾਹੁੰਦੇ ਹਨ ਉਸੇ ਪ੍ਰਕਾਰ ਦੇ ਨਾਲ ਹਾਥੀ ਚਲਿਆ ਜਾ ਰਿਹਾ ਹੈ।
ਬਿਨਾ ਮੁਹਾਵਤ ਚੈਤ ਚਲਾਵਤ,
ਤੇ ਪਹਿਲਾਂ ਇਹਨਾਂ ਨੇ ਕੁਟਲ ਨੀਤੀ ਜਿਹੜੀ ਧਾਰਨ ਕੀਤੀ ਸੀ ਕਿ ਮਹਾਵਤਾ ਤੋਂ ਬਿਨਾਂ ਜਦੋਂ ਹਾਥੀ ਨੂੰ ਚਲਾਵਾਂਗੇ ਇਹ ਬਾਬਾ ਰਾਮ ਰਾਏ ਜੀ ਤੋਂ ਹਾਥੀ ਨਹੀਂ ਚੱਲੇਗਾ, ਇਹਨਾਂ ਨੂੰ ਜ਼ਮੀਨ ਤੇ ਸੁੱਟ ਕੇ ਖਤਮ ਕਰ ਦੇਵੇਗਾ ਜਾਂ ਨੀਚੇ ਸੁੱਟੇਗਾ, ਇਸ ਪ੍ਰਕਾਰ ਦੇ ਨਾਲ ਕੁਟਲ ਨੀਤੀ ਜਿਹੜੀ ਇਹਨਾਂ ਨੇ ਧਾਰਨ ਕੀਤੀ ਸੀ।
ਬਿਨਾਂ ਮੁਆਵਤ ਚੈਤ ਚਲਾਵਤ, ਗੁਰਸੁੱਤ ਕੇ ਅਨਸਾਰੀ ਧਾਵਤ,
ਤੇ ਚਾਹੁੰਦੇ ਸਨ ਕਿ ਬਾਬਾ ਰਾਮ ਰਾਏ ਜੀ ਆਪ ਹੀ ਵੇਖਾਂਗੇ ਕਿਵੇਂ ਇਸ ਹਾਥੀ ਨੂੰ ਚਲਾਉਂਦੇ ਹਨ, ਮਹਾਵਤਾ ਤੋਂ ਬਿਨਾਂ ਇਸ ਹਾਥੀ ਤੇ ਕਿਵੇਂ ਸਵਾਰੀ ਕਰਕੇ ਜਾਣਗੇ।
ਦੇਖ ਦੇਖ ਕਰ ਤਰਾਸੀ ਉਪਾਵੇ,
ਤੇ ਦੇਖ ਦੇਖ ਕੇ ਮਨ ਦੇ ਵਿੱਚ ਬੜਾ ਇਹਨਾਂ ਦੇ ਡਰ ਜਿਹੜਾ ਉਪਜਦਾ ਹੈ, ਬੜਾ ਡਰ ਇਹਨਾਂ ਨੇ ਧਾਰਨ ਕੀਤਾ ਹੈ।
ਮੈਂ ਕਿਸੂ ਪਰ ਚੋਟ ਚਲਾਵੇ,
ਤੇ ਮਨ ਦੇ ਵਿੱਚ ਇਹ ਡਰ ਬਣਿਆ ਹੋਇਆ ਹੈ ਕਿ ਹਾਥੀ ਕਿਸੇ ਨੂੰ ਚੋਟ ਨਾ ਪਹੁੰਚਾ ਦੇਵੇ।
ਸੰਧਿਆਲੋ ਫਿਰ ਕਰ ਮੁਰ ਆਇਓ,
ਹੁਣ ਇਸ ਪ੍ਰਕਾਰ ਦੇ ਨਾਲ ਕਾਫੀ ਦੂਰ ਤੱਕ ਘੁੰਮ ਫਿਰ ਕੇ ਜਦੋਂ ਆਏ ਹਨ, ਸੰਧਿਆ ਦਾ ਸਮਾਂ ਜਾਣ ਕੇ ਵਾਪਸ ਮੁੜੇ ਹਨ।
ਦੁਆਰ ਦੁਰਗ ਕੇ ਗਜ ਬੈਠਾਇਓ,
ਇਸ ਪ੍ਰਕਾਰ ਦੇ ਨਾਲ ਘੁੰਮ ਫਿਰ ਕੇ ਆਉਣ ਤੋਂ ਬਾਅਦ ਸ਼ਾਮ ਦਾ ਸਮਾਂ ਜਾਣਦੇ ਆ ਜਦੋਂ ਵਾਪਸ ਪਹੁੰਚੇ ਤੇ ਕਿਲੇ ਦੇ ਨੇੜੇ ਆ ਕੇ ਬਾਬਾ ਰਾਮ ਰਾਏ ਜੀ ਨੇ ਉਸ ਹਾਥੀ ਨੂੰ ਬਿਠਾਉਣਾ ਕੀਤਾ ਹੈ ਉਤਰਨ ਦੇ ਵਾਸਤੇ।
ਸਨੇ ਸਨੇ ਉਤਰੇ ਗੁਰੂ ਨੰਦ,
ਹੌਲੀ ਹੌਲੀ ਕਰਕੇ ਗੁਰੂ ਨੰਦ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਹਾਥੀ ਤੋਂ ਨੀਚੇ ਉਤਰੇ ਹਨ।
ਪੁਨ ਤਜ ਦੀਨ ਮਤੰਗ ਬਿਲੰਦ,
ਜਿਹੜਾ ਮਸਤ ਹਾਥੀ ਸੀ ਹਾਥੀ ਸੀ ਇਸ ਪ੍ਰਕਾਰ ਦੇ ਨਾਲ ਬਾਬਾ ਜੀ ਉਸ ਤੋਂ ਉਤਰ ਕੇ ਆਏ ਹਨ।
ਤਬੈ ਮੁਹਾਵਤ ਹੈ ਸਮਝਾਏ,
ਹੁਣ ਜਿਹੜੇ ਮਹਾਵਤ ਸਨ ਉਹ ਦੌੜ ਕੇ ਆਏ, ਹੱਥ ਦੇ ਵਿੱਚ ਸ਼ਾਸਤਰ ਫੜੇ ਹਨ, ਲੋਹੇ ਦੀਆਂ ਕੁੰਡੀਆਂ ਭਾਲੇ ਆਦਿਕ ਲੈ ਕੇ ਹੁਣ ਹਾਥੀ ਨੂੰ ਸੰਭਾਲਣ ਦੇ ਵਾਸਤੇ ਬੰਨਣ ਦੇ ਵਾਸਤੇ ਆਏ ਹਨ।
ਕਹਿ ਤੋਮਰ ਘੇਰਿਓ ਬਰੇ ਆਏ,
ਹੱਥਾਂ ਦੇ ਵਿੱਚ ਨੇਜੇ ਬਰਸ਼ੇ ਆਦਿਕ ਲੈ ਕੇ ਚਾਰੇ ਪਾਸੇ ਤੋਂ ਘੇਰਾ ਪਾ ਕੇ ਮਹਾਵਤ ਖੜੇ ਹਨ।
ਸਨੇ ਸਨੇ ਨਿਜ ਥਲ ਲੈ ਆਏ,
ਡਰਦੇ ਡਰਦੇ ਹੁਣ ਹਿਰਦੇ ਦੇ ਅੰਦਰ ਧੀਰਜ ਵੀ ਨਹੀਂ ਬਣਦਾ ਕਿ ਹਾਥੀ ਨੂੰ ਫੜ ਕੇ ਉੱਥੇ ਲੈ ਜਾਈਏ, ਅੰਦਰ ਡਰ ਵੀ ਬੜਾ ਬਣਿਆ, ਹੱਥਾਂ ਦੇ ਵਿੱਚ ਹਥਿਆਰ ਲੈ ਕੇ ਹੌਲੀ ਹੌਲੀ ਡਰਦੇ ਹੋਏ ਹਾਥੀ ਨੂੰ ਉਹਦੇ ਥਾਂ ਤੇ ਲੈ ਕੇ ਆਏ ਹਨ।
ਖਰੇ ਦੂਰ ਨੇ ਨਿਕਟ ਸਿਧਾਏ,
ਦੂਰ ਹੀ ਖੜੇ ਹਨ ਹੁਣ, ਹਾਥੀ ਦੇ ਨੇੜੇ ਨਹੀਂ ਆ ਰਹੇ, ਹਿੰਮਤ ਨਹੀਂ ਹੋ ਰਹੀ ਕਿ ਹਾਥੀ ਦੇ ਨੇੜੇ ਚਲੇ ਜਾਈਏ, ਦੂਰੋਂ ਹੀ ਖੜੇ ਹੋਏ ਉਸ ਹਾਥੀ ਨੂੰ ਉਹਨਾਂ ਸ਼ਸਤਰਾਂ ਦੇ ਨਾਲ ਕੁੰਡਿਆਂ ਭਾਲਿਆਂ ਨੇਜਿਆਂ ਦੇ ਨਾਲ ਲਿਜਾ ਕੇ ਉਸ ਥਾਂ ਤੇ ਖੜਾ ਕੀਤਾ ਹੈ।
ਅਮਲ ਸ਼ਰਾਬ ਰਿਓ ਗਜ ਜਾਵਤ, ਮੈਂ ਸਮੀਪ ਗਏ ਨਰ ਤਾਵਦ।
ਹੁਣ ਜਿੰਨੀ ਦੇਰ ਤੱਕ ਜਿਹੜੀ ਇਹਨਾਂ ਨੇ ਇਸ ਹਾਥੀ ਨੂੰ ਮਸਤ ਕਰਨ ਦੇ ਵਾਸਤੇ ਸ਼ਰਾਬ ਪਿਲਾਏ ਸੀ, ਜਿੰਨੀ ਦੇਰ ਤੱਕ ਉਸ ਸ਼ਰਾਬ ਦਾ ਨਸ਼ਾ ਹਾਥੀ ਨੂੰ ਰਿਹਾ, ਉਤਨੀ ਦੇਰ ਤੱਕ ਕੋਈ ਵੀ ਮਨੁੱਖ ਹਾਥੀ ਦੇ ਨੇੜੇ ਨਹੀਂ ਗਿਆ।
ਦਾਵ ਬਚਾਏ ਸ਼ਿੰਖਲਾ ਪਾਏ।
ਹੁਣ ਕੁਛ ਸਮੇਂ ਬਾਅਦ ਜਦੋਂ ਇਹਨਾਂ ਨੇ ਜਾਣਿਆ ਕਿ ਹਾਥੀ ਦਾ ਜਿਹੜਾ ਪੀਤੀ ਹੋਈ ਸ਼ਰਾਬ ਦਾ ਨਸ਼ਾ ਉਤਰ ਗਿਆ ਤੇ ਦਾ ਬਚਾ ਕੇ ਇਹਨਾਂ ਨੇ ਹਾਥੀ ਦੀਆਂ ਲੱਤਾਂ ਦੇ ਵਿੱਚ ਸੰਗਲ ਪਾਉਣਾ ਕੀਤੇ ਹਨ।
ਬਾਂਧਿਓ ਦ੍ਰਿੜ ਆਗਾ ਪਿਛਵਾਏ।
ਇੱਕ ਪ੍ਰਕਾਰ ਦੇ ਨਾਲ ਸੰਗਲਾਂ ਦੇ ਨਾਲ ਅਗਲੀਆਂ ਲੱਤਾਂ ਦੇ ਵਿੱਚ ਪਿਛਲੀਆਂ ਲੱਤਾਂ ਦੇ ਵਿੱਚ ਸੰਗਲ ਪਾ ਕੇ ਹਾਥੀ ਨੂੰ ਬੰਨਿਆ ਹੈ।
ਗੁਰਸੁਤ ਕੋ ਸਭ ਲੋਕ ਸਰਾ
ਤੇ ਗੁਰੂ ਸੁਤ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਸਾਰੇ ਲੋਕ ਸਲਾਹ ਰਹੇ ਹਨ, ਸਾਰੇ ਬਾਬਾ ਜੀ ਦਾ ਜਸ ਕਰ ਰਹੇ ਹਨ।
ਸੁਣ ਸੁਣ ਜਸ ਕੋ ਪਿਖਣੇ ਉਮਾ
ਤੇ ਸੁਣ ਸੁਣ ਕੇ ਬਾਬਾ ਜੀ ਦਾ ਜਸ ਪਿਖਣ ਉਮਾ ਬੜੇ ਮਨ ਦੇ ਵਿੱਚ ਆਨੰਦਿਤ ਹੁੰਦੇ ਹਨ, ਉਮਾ ਪੈਦਾ ਹੁੰਦਾ ਹੈ।
ਰੰਕ ਰਾਵ ਸਭ ਆਵਤ ਡੇਰੇ।
ਬਾਬਾ ਰਾਮ ਰਾਏ ਜੀ ਆਪਣੇ ਡੇਰੇ ਦੇ ਵਿੱਚ ਪਹੁੰਚੇ ਹਨ, ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ, ਉਹ ਸਾਰੇ ਚੱਲ ਕੇ ਬਾਬਾ ਰਾਮ ਰਾਏ ਜੀ ਦੇ ਡੇਰੇ ਦੇ ਵਿੱਚ ਆ ਰਹੇ ਹਨ। ਬੰਦਾ ਅਰਪੈ ਆ ਕੇ ਵੰਦਨਾ ਕਰਦੇ ਹਨ, ਨਮਸਕਾਰ ਕਰਕੇ ਧਨ ਜਿਹੜਾ ਉਹ ਭੇਟਾ ਕਰਦੇ ਹਨ।
ਕੀਤਕ ਸਿੱਖ ਹੋਏ ਤਰ ਭਾਓ।
ਕੇਤਕ ਸਿੱਖ ਹੋਹੇ ਧਰ ਭਾਓ, ਹਿਰਦੇ ਦੇ ਵਿੱਚ ਪ੍ਰੇਮ ਧਾਰਨ ਕਰਕੇ ਆ ਕੇ ਬੜੇ ਬਾਬਾ ਰਾਮ ਰਾਏ ਜੀ ਦੇ ਸਿੱਖ ਬਣ ਰਹੇ ਹਨ।
ਕਰੈ ਬਿਲੋਕਨ ਵਿਦਤ ਪ੍ਰਭਾਓ।
ਬਾਬਾ ਜੀ ਦਾ ਬੜਾ ਜਿਹੜਾ ਇਹ ਪ੍ਰਭਾਵ ਸੀ ਚਾਰੇ ਪਾਸੇ ਫੈਲਿਆ ਹੈ।
ਦਰਸ਼ਨ ਹੇਤ ਭੀਰ ਨਿਤਰ ਧਨ ਧਨ ਦੇਖਤੀ ਕੈ।
ਬਾਬਾ ਰਾਮ ਰਾਏ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਸਦਾ ਹੀ ਭੀੜ ਲੱਗੀ ਰਹਿੰਦੀ ਹੈ, ਬਹੁਤ ਭਾਰੀ ਗਿਣਤੀ ਦੇ ਵਿੱਚ ਦੂਰ ਦੁਰਾਡੇ ਤੋਂ ਜਿੱਥੇ ਜਿੱਥੇ ਵੀ ਬਾਬਾ ਰਾਮ ਰਾਏ ਜੀ ਦਾ ਜਸ ਫੈਲਿਆ ਦੂਰ ਦੁਰਾਡੇ ਤੋਂ ਲੋਕ ਸੁਣ ਸੁਣ ਕੇ ਆ ਰਹੇ ਹਨ ਦਰਸ਼ਨ ਕਰਨ ਦੇ ਵਾਸਤੇ। ਬੜੀ ਭਾਰੀ ਜਿਹੜੀ ਭੀੜ ਲੱਗੀ ਹੈ, ਸਾਰੇ ਆ ਕੇ ਕਹਿੰਦੇ ਹਨ ਬਾਬਾ ਰਾਮ ਰਾਏ ਜੀ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ ਬਾਬਾ ਜੀ।
ਕੀਤਕ ਚਾਕਰ ਹੋਏ ਰਹਿ ਸੰਗ।
ਬਹੁਤ ਸਾਰੇ ਸੇਵਾਦਾਰ ਸੇਵਾ ਕਰਨ ਦੇ ਲਈ ਹਾਜ਼ਰ ਰਹਿੰਦੇ ਹਨ ਬਾਬਾ ਜੀ ਬਾਬਾ ਰਾਮ ਰਾਏ ਜੀ ਦੇ ਪਾਸ।
ਕਰੇ ਖਰੀਨਨ ਬ੍ਰਿੰਦ ਤੁਰੰਗ।
ਬਾਬਾ ਰਾਮ ਰਾਏ ਜੀ ਬਹੁਤ ਸੋਹਣੇ ਜਿਹੜੇ ਬਲ ਵਾਲੇ ਤੇਜ ਬਲ ਵਾਲੇ ਘੋੜੇ ਹਨ ਉਹਨਾਂ ਦੀ ਖਰੀਦਦਾਰੀ ਕਰਦੇ ਹਨ।
ਗਏ ਸ਼ਸਤਰ ਦਲ ਬਹੁਤ ਬਨਾਇਓ।
ਸ਼ਸਤਰਾਂ ਦੇ ਸਮੇਤ ਬਹੁਤ ਭਾਰੀ ਜਿਹੜਾ ਦਲ ਸੀ ਸੈਨਾ ਦਾ ਉਹ ਬਾਬਾ ਰਾਮ ਰਾਏ ਜੀ ਨੇ ਬਣਾਉਣਾ ਕੀਤਾ ਤਿਆਰ ਕੀਤਾ ਹੈ।
ਸਕਲ ਸਮਾਜ ਸਕੇਲ ਬਿਰਧਾਇਓ।
ਸਕਲ ਸਮਾਜ ਜਿਹੜਾ ਸਮਾਜ ਸੀ ਸਾਰਾ ਸਾਜੋ ਸਮਾਨ ਦੇ ਵਿੱਚ ਬੜਾ ਵਾਧਾ ਕੀਤਾ ਹੈ।
ਆਮਦ ਬੜੀ ਹੋਏ ਨਿਜ ਪਾਤ।
ਬਾਬਾ ਰਾਮ ਰਾਏ ਜੀ ਦੇ ਕੋਲ ਲੋਕਾਂ ਦੇ ਆਉਣ ਦੀ ਜਿਹੜੀ ਭਾਰੀ ਗਿਣਤੀ ਦੇ ਵਿੱਚ ਭੀੜ ਲੱਗੀ ਰਹਿੰਦੀ ਹੈ, ਬਹੁਤਾਤ ਦੇ ਵੀ ਦੂਰ ਦੁਰਾਡੇ ਤੋਂ ਚੱਲ ਕੇ ਸੰਗਤਾਂ ਆਉਂਦੀਆਂ ਹਨ।
ਪੁੰਜ ਮਸੰਦ ਕਰੇ ਅਰਦਾਸ।
ਮਸੰਦ ਜਿਹੜੇ ਹਰ ਵੇਲੇ ਅੱਗੇ ਖੜੇ ਰਹਿੰਦੇ ਹਨ, ਜਿਹੜੀਆਂ ਸੰਗਤਾਂ ਆਉਂਦੀਆਂ ਹਨ ਮਨ ਦੇ ਵਿੱਚ ਕੋਈ ਕਾਮਨਾ ਲੈ ਕੇ ਆ ਕੇ ਅਰਦਾਸਾਂ ਕਰਵਾਉਂਦੀਆਂ ਹਨ, ਮਸੰਦ ਉਹਨਾਂ ਆਈਆਂ ਹੋਈਆਂ ਸੰਗਤਾਂ ਦੀਆਂ ਅਰਦਾਸਾਂ ਕਰਦੇ ਹਨ।
ਕਾਰਦਾਰ ਹੋਏ ਕਿਤਕ ਵਿਸਾਲ।
ਇਸ ਪ੍ਰਕਾਰ ਦੇ ਨਾਲ ਜਿਹੜਾ ਕਾਰਦਾਰ ਹੈ ਬੜਾ ਵਿਸਾਲ ਬੜਾ ਵਾਧਾ ਹੋਇਆ ਹੈ।
ਵਧੇ ਮੇਵੜੇ ਠਿਗਰੇ ਜਾਲ।
ਜਿਹੜੇ ਮੇਵੜੇ ਹਨ ਉਹ ਬੜੇ ਭਾਰੀ ਗਿਣਤੀ ਦੇ ਵਿੱਚ ਹਾਜ਼ਰ ਰਹਿੰਦੇ ਹਨ ਸੇਵਾ ਦੇ ਵਿੱਚ।
ਸਰਬ ਨਿਕਟ ਧਨ ਕੀ ਅਧਕਾਏ।
ਬਹੁਤ ਭਾਰੀ ਗਿਣਤੀ ਦੇ ਵਿੱਚ ਧਨ ਆਉਂਦਾ ਹੈ, ਸੰਗਤਾਂ ਭੇਟਾ ਕਰਦੀਆਂ ਹਨ।
ਬਹੁ ਦੇਸ਼ਨ ਤੇ ਸੰਗਤ ਆਏ।
ਬਹੁਤ ਦੂਰ ਦੁਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਸੰਗਤ ਬਾਬਾ ਰਾਮ ਰਾਏ ਜੀ ਦੇ ਪਾਸ ਦਰਸ਼ਨਾਂ ਦੇ ਵਾਸਤੇ ਆ ਰਹੀ ਹੈ।
ਕਬ ਕਬ ਸਭ ਕੇ ਬੈਠੇ ਬੀਚ।
ਕਦੇ ਕਦੇ ਬਾਬਾ ਰਾਮ ਰਾਏ ਜੀ ਜਦੋਂ ਸੰਗਤਾਂ ਆ ਕੇ ਜੁੜਦੀਆਂ ਸਾਰੀਆਂ ਸੰਗਤਾਂ ਦੇ ਵਿੱਚ ਆ ਕੇ ਬੈਠਦੇ ਹਨ
ਦਰਸ਼ਨ ਕਰੇ ਉੱਚ ਅਰ ਨੀਚ
ਜਦੋਂ ਬਾਬਾ ਰਾਮ ਰਾਏ ਜੀ ਆ ਕੇ ਸੰਗਤਾਂ ਦੇ ਵਿੱਚ ਬੈਠਦੇ ਭਾਵੇਂ ਕੋਈ ਉੱਚਾ ਭਾਵੇਂ ਕੋਈ ਨੀਵਾਂ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ ਉਹ ਸਾਰੇ ਬਾਬਾ ਜੀ ਦੇ ਦਰਸ਼ਨ ਕਰਦੇ ਹਨ ਤੇ ਆਨੰਦ ਪ੍ਰਾਪਤ ਕਰਦੇ ਹਨ
ਕਰਾਓ ਚੱਲ ਆਏ ਜੇ ਕੋਈ
ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਦਰ ਹੈ ਇੱਥੇ ਭਾਵੇਂ ਕੋਈ ਰਾਜਾ ਭਾਵੇਂ ਕੋਈ ਭਿਖਾਰੀ ਚੱਲ ਕੇ ਆ ਜਾਵੇ ਉਹਦੇ ਨਾਲ ਕੋਈ ਵਿਤਕਰਾ ਨਹੀਂ ਉੱਥੇ ਜਿਹੜਾ ਉਪਦੇਸ਼ ਹੈ ਉਹ ਸਾਰਿਆਂ ਦੇ ਲਈ ਸਾਂਝਾ ਹੈ ਇਸ ਕਰਕੇ ਹੁਣ ਬਾਬਾ ਰਾਮ ਰਾਏ ਜੀ ਦੇ ਕੋਲ ਰੰਕ ਜਿਹੜੇ ਅਮੀਰ ਹਨ ਗਰੀਬ ਹਨ ਉਹ ਭਾਵੇਂ ਕੋਈ ਵੀ ਜਦੋਂ ਚੱਲ ਕੇ ਆਉਂਦਾ ਹੈ
ਭੋਜਨ ਸੋਏ
ਚੱਲਦੇ ਲੰਗਰਾਂ ਦੇ ਵਿੱਚੋਂ ਸਾਰੇ ਆ ਕੇ ਲੰਗਰ ਪ੍ਰਸ਼ਾਦਾ ਛਕਦੇ ਹਨ ਲੰਗਰ ਦੇ ਵਿੱਚ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸਾਰਿਆਂ ਨੂੰ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਬਾਦਸ਼ਾਹ ਹੈ ਸਾਰਿਆਂ ਨੂੰ ਇੱਕ ਸਾਰ ਇੱਕ ਸਮਾਨ ਲੰਗਰ ਵਰਤਾਇਆ ਜਾਂਦਾ ਹੈ ਸਾਰੇ ਲੰਗਰ ਛਕ ਕੇ ਆਨੰਦ ਪ੍ਰਾਪਤ ਕਰਦੇ ਹਨ
ਗਿਣਤੀ ਰਹੀ ਨਹੀਂ ਕਿਸ ਭਾਂਤੇ ਕਵੀ ਸੰਤੋਖ ਸਿੰਘ ਬੜ ਬਖਿਆ ਤੇ
ਹੁਣ ਜਿਹੜੇ ਇਤਨੇ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਦੂਰ ਦੁਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਉਹਨਾਂ ਦੀ ਗਿਣਤੀ ਕਰਨੀ ਬਹੁਤ ਮੁਸ਼ਕਲ ਹੈ ਕੋਈ ਗਿਣਤੀ ਨਹੀਂ ਕਰ ਸਕਦਾ ਇਸ ਪ੍ਰਕਾਰ ਦੇ ਨਾਲ ਵਖਿਆਨ ਕਰਕੇ ਦੱਸ ਰਹੇ ਹਨ ਆਪਾਂ ਅਗਲੇ ਪ੍ਰਕਰਨ ਦੇ ਵਿੱਚ ਸਰਵਣ ਕਰਾਂਗੇ।